एक ओंकार सतनाम करता पुरुष निर्भव निर्वैर अकाल मुहूर्त अजोनी सैभं गुरु प्रसाद सर्वशील ममं शीलं सर्वपावने मम पावन सर्वकर्तव्ये ममं कर्ता नानक लेपछेप न लिपियते हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतह। मान मांगो ताण मांगो धन लत्क में सुत दे मान मांगो ताण मांगो धन लत्क में सुत दे। ऐसा देखा गया ताण ते मान दोवें कट्ठे रहिंदे निताणा मनुख निमाणा होंदा निताणी कौम निमाणी होंदी निताणा देश निमाणा होंदा उहदी कोई वैल्यू नहीं आउंदी। कुछ ते कमजोर नूं कहिंदे ने मौत ही है कमजोर मनुख जींदी जागदी इक लाश है बस कुछ नहीं। धन गुरु अर्जन देव जी महाराज का यह बोल है हे प्रभु निताणे होके नहीं जीवना निमाणे होके नहीं जीवना मान मांगो ताण मांगो धन लखमी सुत दे। दूजा पहलू धन गुरु नानक देव जी महाराज ने नौ खंड पृथ्वी का भ्रमण किया समुचा रशिया ये छोटे छोटे मुल्क तुर्कमेनिस्तान उज्बेकिस्तान ताजिकिस्तान रशिया फिर अफगानिस्तान ईरान फिर सारा अरब बर्मा चाइना लंका सिक्किम भूटान सारा भारत ये धन गुरु नानक देव जी महाराज का भ्रमण है। इतिहासकारां दे कथन अनुसार 82,000 मील की यात्रा सतगुरु ने पैदल की थी। बस रुखां तले किधरे रात कटनी है किधरे महलां दे सोना मिल गया किधरे डगर ते रात कटी नाल सी महान कीर्तनिया मरदाना ਕੁਛ ਲੋਕਾਂ ਨੇ ਮਜ਼ਾਕ ਭਰੀਆਂ ਸਾਖੀਆਂ ਉਸ ਮਹਾਂਪੁਰਸ਼ ਨਾਲ ਜੋੜੀਆਂ ਨੇ। ਮੈਂ ਸਮਝਦਾ ਇੱਕ ਪਰਮ ਸੰਤ ਦੀ ਇਹ ਤੋਹੀਨ ਹੈ। ਅਸੀਂ ਕਹਿੰਦੇ ਹਾਂ ਮਰਦਾਨਾ ਜਗ੍ਹਾ ਜਗ੍ਹਾ ਬੁੱਖ ਦੀ ਗੱਲ ਕਰਦਾ। ਜਨਮ ਸਾਖੀ ਨੂੰ ਪੜ੍ਹੀਏ, ਚਾਰ ਦਿਨ ਤੇ ਉਹ ਨਾਲ ਚੱਲਦਾ ਰਿਹਾ, ਪਾਣੀ ਪੀ ਕੇ ਗੁਜ਼ਾਰਾ ਕਰਦਾ ਰਿਹਾ। ਜਦ ਪੰਜਵੇਂ ਦਿਨ ਧੰਨ ਗੁਰੂ ਨਾਨਕ ਕਹਿੰਦੇ ਨੇ ਕੀਰਤਨ ਸੁਣਾ, ਤਾਂ ਉਹ ਕਹਿ ਦਿੰਦਾ ਬਾਬਾ ਜਾਂ ਤੇ ਮੇਰਾ ਵੀ ਆਧਾਰ ਨਾਮ ਬਣਾ ਜਾਂ ਫਿਰ ਭੋਜਨ ਦੇ, ਤਾਂ ਇਹ ਰਵਾਬ ਵਜੇਗੀ ਵਰਨਾ ਨੇ। ਚਾਰ ਦਿਨ ਭੁੱਖਾ ਰਹਿ ਕੇ ਤੇ ਕੋਈ ਦੇਖੇ, ਪਰ ਤਿੰਨ ਦਿਨ ਭੁੱਖਾ ਰਹਿ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ, ਰੁੱਖਾਂ ਤਲੇ ਰਾਤ ਕੱਟ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ, ਪੈਦਲ ਚੱਲ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ। ਅੱਜ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਹੁੰਦਿਆਂ ਹੋਇਆਂ ਵੀ ਕੀਰਤਨੀਆਂ ਕੋਲ ਕੀਰਤਨ ਨਹੀਂ ਰਹਿ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਆਖਿਆ, ਜਦ ਤੂੰ ਕੀਰਤਨ ਕਰਦਾ ਹੈ ਉਦੋਂ ਕਰਤਾ ਪੁਰਖ ਪ੍ਰਗਟ ਹੁੰਦਾ ਹੈ, ਜਦ ਤੂੰ ਕੀਰਤਨ ਸੁਣਾਉਂਦਾ ਹੈ ਉਦੋਂ ਤੂੰ ਹੁੰਦਾ ਹੈ, ਕਰਤਾ ਨਹੀਂ ਹੁੰਦਾ। ਜਨਮ ਸਾਖੀ ਪੜ੍ਹਨਾ, ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪੁਰਖ ਪ੍ਰਗਟ ਹੁੰਦਾ ਹੈ, ਜਦ ਤੂੰ ਕੀਰਤਨ ਸੁਣਾਉਂਦਾ ਅੰਦਰ ਭਾਵਨਾ ਹੁੰਦੀ ਹੈ ਸੁਣਾਉਣਾ, ਉਦੋਂ ਕਰਤਾ ਨਹੀਂ ਹੁੰਦਾ। ਕਾਸ਼ ਕਿਧਰੇ ਪਾਠ ਕਰਨ ਵਾਲਿਆਂ ਨੂੰ, ਕੀਰਤਨ ਕਰਨ ਵਾਲਿਆਂ ਨੂੰ, ਕਥਾ ਕਰਨ ਵਾਲਿਆਂ ਨੂੰ ਗੱਲ ਪਕੜਦੇ ਚਾ ਜਾ। ਕਟਕ ਦੀ ਗੱਲ ਹੈ, ਸਿਰਫ ਦੋ ਹੀ ਬੰਦੇ ਬੈਠੇ ਸਨ ਤੇ ਬਾਬਾ ਬਲਵੰਤ ਸਿੰਘ ਨੇ ਸਟੇਜ ਤੇ ਬੈਠ ਕੇ ਵੰਦਨਾ ਸ਼ੁਰੂ ਕਰ ਦਿੱਤੀ, ਕਥਾ ਕਰਦੇ ਸਨ। ਉਦੋਂ ਮੈਂ ਨਾਲ ਸੀ। ਮੈਂ ਕਿਹਾ ਬਾਬਾ ਜੀ ਠਹਿਰ ਜਾਓ, ਸੰਗਤਾਂ ਤੇ ਆਈਆਂ ਨੇ। ਮੈਨੂੰ ਕਹਿਣ ਲੱਗੇ ਪੁਰਖਾ ਗੱਲ ਸਮਝਿਆ ਕਰ, ਕਥਾ ਕਰਨੀ ਹੈ, ਕਥਾ ਸੁਣਾਉਣੀ ਨਹੀਂ, ਕਰਨੀ ਹੈ, ਪ੍ਰਭੂ ਦੀ ਕਥਾ ਕਰਨੀ ਹੈ। ਕਥਾ ਕਰਨੀ ਹੋਵੇ ਬੰਦਗੀ ਬਣ ਜਾਂਦੀ ਹੈ, ਕਥਾ ਸੁਣਾਉਣੀ ਹੋਵੇ ਕ੍ਰਿਤ ਬਣ ਜਾਂਦੀ। ਕੀਰਤਨ ਕਰਨਾ ਹੋਵੇ ਇਬਾਦਤ ਬਣ ਜਾਂਦੀ ਹੈ, ਕੀਰਤਨ ਸੁਣਾਉਣਾ ਹੋਵੇ ਰੋਜ਼ੀ ਬਣ ਜਾਂਦੀ, ਰਿਜ਼ਕ ਬਣ ਜਾਂਦਾ। ਪਾਠ ਕਰਨਾ ਹੈ ਇਬਾਦਤ ਹੈ, ਪਾਠ ਸੁਣਾਉਣਾ ਹੈ ਧੰਦਾ ਹੈ, ਧੰਦਾ ਹੈ। ਖੁਸ਼ਕਿਸਮਤ ਹੈ ਕੀਰਤਨੀਆ, ਧੰਦਾ ਤੇ ਚੱਲੇਗਾ, ਰਿਜ਼ਕ ਤੇ ਚੱਲੇਗਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਵ ਕਰਿਆ। ਰਿਜ਼ਕ ਦਾ ਤੇ ਦਾਤਾ ਹੋ, ਉਹਦੀ ਚਿੰਤਾ ਕੀ ਕਰਨੀ। ਅੰਦਰ ਮਨ ਦੇ ਜਿਤਨਾ ਭਾਵ ਬਣਾ ਲਈਏ ਪਾਠ ਕਰਨਾ ਇਬਾਦਤ ਬਣ ਜਾਏਗਾ, ਪਾਠ ਸੁਣਾਉਣਾ ਹੈ ਧੰਦਾ ਬਣ ਜਾਏਗਾ, ਕਥਾ ਕਰਨੀ ਹੈ ਬੰਦਗੀ ਬਣ ਜਾਏਗੀ, ਕਥਾ ਸੁਣਾਉਣੀ ਹੈ ਧੰਦਾ ਬਣ ਜਾਏਗਾ, ਕੀਰਤਨ ਕਰਨਾ ਹੈ ਬੰਦਗੀ ਬਣ ਜਾਏਗੀ ਇਬਾਦਤ ਬਣ ਜਾਏਗੀ, ਕੀਰਤਨ ਸੁਣਾਉਣਾ ਹੈ ਰਿਜ਼ਕ ਬਣ ਜਾਏਗਾ, ਰੋਜ਼ੀ ਬਣ ਜਾਏਗੀ, ਕ੍ਰਿਤ ਬਣ ਜਾਏਗੀ। ਮਰਦਾਨੇ ਨੂੰ ਸਾਫ ਕਹਿ ਦਿੱਤਾ ਸੀ ਗੁਰੂ ਨਾਨਕ, ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪ੍ਰਗਟ ਹੁੰਦਾ, ਜਦ ਤੂੰ ਸੁਣਾਉਂਦਾ ਹੈ ਉਦੋਂ ਤੂੰ ਹੀ ਆਉਂਦਾ, ਕਰਤਾ ਨਹੀਂ ਆਉਂਦਾ। ਉਦੋਂ ਤੇ ਮੈਨੂੰ ਇਹ ਜਨਮ ਸਾਖੀ ਦੇ ਬੋਲ ਸਮਝ ਚ ਨਹੀਂ ਆਏ ਸਨ। ਉਦੋਂ ਬਾਬਾ ਬਲਵੰਤ ਸਿੰਘ ਦੀ ਗੱਲ ਵੀ ਸਮਝ ਚ ਨਹੀਂ ਆਈ ਸੀ, ਪੁਰਖਾ ਮੈਨੂੰ ਅੱਜ ਕਥਾ ਕਰਨੀ ਹੈ, ਕਰਨ ਦੇ ਸੁਣਾਉਣੀ ਨਹੀਂ ਹੈ, ਤੂੰ ਵੀ ਨਹੀਂ ਸੁਣਨੀ ਤੇ ਨਾ ਸੁਣ, ਚਲਾ ਜਾ। ਕਿਉਂਕਿ ਮੈਂ ਕਹਿ ਦਿੱਤਾ ਸੀ ਦੋਈ ਤੇ ਬੰਦੇ ਬੈਠੇ ਨੇ, ਥੋੜੇ ਜਿਹੇ ਅਭਿਆਸੀ ਲੋਕਾਂ ਦੀ ਪਕੜ ਦੀ ਜ਼ਰੂਰ ਆਵੇਗੀ ਗੱਲ। ਖੁਸ਼ਕਿਸਮਤ ਹੈ ਕੀਰਤਨੀਆ, ਰਿਜ਼ਕ ਤੇ ਨਾਲ ਚੱਲੇਗਾ, ਰੋਦਾ ਰਿਜ਼ਕ ਐਸਾ ਹੈ ਉਹਦੇ ਨਾਲ ਬੰਦਗੀ ਜੁੜੀ ਹੋਈ ਹੈ, ਇਬਾਦਤ ਜੁੜੀ ਹੋਈ ਹੈ। ਬਹੁਤ ਵੱਡਾ ਖੁਸ਼ਕਿਸਮਤ ਹੈ, ਪਰ ਖੁਸ਼ਕਿਸਮਤ ਹੀ ਨਾ ਸਮਝਦਾ ਕੋਈ ਕੋਈ ਹੈ। ਨੌ ਖੰਡ ਪ੍ਰਿਥਵੀ ਦਾ ਗੁਰੂ ਨਾਨਕ ਨੇ ਭਰਮਣ ਕੀਤਾ ਔਰ ਭਾਈ ਸਾਹਿਬ ਕਹਿੰਦੇ ਨੇ ਚੱਲਿਆ ਸੋਧਣ ਧਰਤ ਲੁਕਾਈ, ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ, ਸ਼ੁੱਧ ਕਰਨ ਵਾਸਤੇ, ਪਾਵਨ ਪਵਿੱਤਰ ਕਰਨ ਵਾਸਤੇ, ਮਨਾਂ ਦੀ ਮੈਲ ਨੂੰ ਧੋਣ ਵਾਸਤੇ ਚੱਲ ਪਏ। ਨੌ ਖੰਡ ਪ੍ਰਿਥਵੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਕੋਲ ਹੈ ਕਿ ਹੁਣ ਮੈਂ ਫਿਰ ਅਰਜ਼ ਕਰਾਂ, ਨਿਮਾਣਾ ਤੇ ਨਿਤਾਣਾ ਮਨੁੱਖ ਕਦੀ ਕਿਸੇ ਨੂੰ ਕੁਛ ਦੇ ਨਹੀਂ ਸਕਦਾ। ਇੱਕ ਦਫਾ ਮੈਂ ਫਿਰ ਦੁਹਰਾਵਾਂ, ਨਿਤਾਣਾ ਮਨੁੱਖ ਨਿਮਾਣਾ ਆਉਂਦਾ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਆਉਂਦਾ, ਨਿਤਾਣੇ ਮਨੁੱਖ ਨੂੰ ਹਰ ਕੋਈ ਦਬਾ ਲੈਂਦਾ, ਨਿਤਾਣੇ ਦੇਸ਼ ਦੇ ਉੱਤੇ ਹਰ ਕੋਈ ਕਬਜ਼ਾ ਕਰ ਲੈਂਦਾ, ਨਿਤਾਣੀ ਕੌਮ ਨੂੰ ਹਰ ਕੋਈ ਦਬਾ ਲੈਂਦਾ। ਫਿਰ ਤਾਣ ਤੇ ਮਾਣ ਇਕੱਠਾ ਹੀ ਰਹਿੰਦਾ, ਅਗਰ ਕਿਸੇ ਮਨੁੱਖ ਦਾ ਕੋਈ ਮਾਣ ਹੈ ਤਾਂ ਤਾਣ ਜ਼ਰੂਰ ਹੈ, ਬਿਨਾਂ ਤਾਣ ਦੇ ਮਾਣ ਨਹੀਂ ਆਉਂਦਾ, ਇਹ ਦੋਵੇਂ ਇਕੱਠੇ ਰਹਿੰਦੇ। ਚੋਲੀ ਦਾਮਨ ਦਾ ਸਾਥ, ਤਾਣ ਹੈ ਤਾਂ ਮਾਣ ਵੀ ਹੋਏ, ਅਗਰ ਕਿਸੇ ਕੋਲ ਬਹੁਤ ਵੱਡਾ ਮਾਣ ਹੈ ਸਨਮਾਨ ਹੈ ਤਾਂ ਵੇਖਣਾ ਪੈਗਾ ਇਹਦੇ ਕੋਲ ਤਾਣ ਕੀ ਹੈ। ਵਿਦਵਾਨਾਂ ਨੇ ਇਸ ਤਰ੍ਹਾਂ ਤਾਣ ਮਾਣ ਦਾ ਜੋ ਜ਼ਿਕਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਦੁਨਿਆਵੀ ਤੌਰ ਤੇ, ਬੈਰੂਨੀ ਤੌਰ ਤੇ ਉਹ ਸਭ ਤੋਂ ਵੱਡਾ ਤਾਣ ਮੰਨਦੇ ਨੇ ਧਨ। ਧਨ ਇੱਕ ਸ਼ਕਤੀ ਹੈ, ਤਾਣ ਹੈ। ਅਗਰ ਇਹ ਚੋਟੀ ਦਾ ਧਨਵਾਨ ਹੈ ਤਾਂ ਤਾਣ ਤੇ ਹੈ, ਮਾਣ ਹੋਏਗਾ ਨਾ? ਹੋਏਗਾ, ਕਿਉਂਕਿ ਧਨ ਇੱਕ ਖੁਦ ਸ਼ਕਤੀ ਹੈ ਤੇ ਜਦ ਸ਼ਕਤੀ ਹੈ ਤਾਂ ਵਡਿਆਈ ਹੋਵੇਗੀ। ਕੋ ਨਾ ਵਡਾ ਮਾਇਆ ਵਡਿਆਈ, ਜੇ ਧਨ ਦੀ ਵਡਿਆਈ ਹੈ, ਧਨ ਦੀ ਮਹਿਮਾ ਹੈ, ਧਨ ਤਾਣ ਹੈ। ਜ਼ਿੰਦਗੀ ਦੀ ਜ਼ਰੂਰਤਾਂ ਦੇ ਬਹੁਤ ਸਾਰੇ ਮਸਲੇ ਧਨ ਨਾਲ ਹੱਲ ਹੁੰਦੇ ਨੇ, ਔਰ ਧਨ ਦੀ ਨਿੰਦਾ ਨਹੀਂ ਕੀਤੀ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਹਿਬ ਕਹਿੰਦੇ ਨੇ, ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁੱਤ ਦੇ। ਇਹ ਪ੍ਰਭੂ ਨਿਰਧਨ ਹੋ ਕੇ ਨਹੀਂ ਜੀਵਣਾ, ਨਿਤਾਣੇ ਹੋ ਕੇ ਨਹੀਂ ਜੀਵਣਾ, ਨਿਮਾਣੇ ਹੋ ਕੇ ਨਹੀਂ ਜੀਵਣਾ, ਬੇ ਔਲਾਦੇ ਹੋ ਕੇ ਵੀ ਨਹੀਂ ਜਾਣਾ, ਸੁੱਤ ਦੇ ਪੁੱਤ ਵੀ ਚਾਹੀਦਾ। ਇਹ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ, ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁੱਤ ਦੇ। ਪ੍ਰਥਮ ਤਾਣ ਧਨ ਦਾ ਹੈ, ਬਾਹਰਲੀ ਦੁਨੀਆ, ਮਨੁੱਖ ਦੀ ਕੁਝ ਜ਼ਿੰਦਗੀ ਬਾਹਰ ਵੀ ਪਈ ਹੈ, ਇਹ ਬਾਹਰ ਦੀ ਜ਼ਿੰਦਗੀ ਧਨ ਤੋਂ ਬਿਨਾਂ ਨਹੀਂ ਸਵਰਦੀ, ਨਹੀਂ ਸਵਰਦੀ। ਧਨ ਇੱਕ ਬਹੁਤ ਵੱਡੀ ਸ਼ਕਤੀ ਹੈ, ਤਾਣ ਹੈ, ਇਸ ਵਾਸਤੇ ਮਾਣ ਨਾਲ ਹੋਵੇਗਾ। ਹੁਣ ਦੇਖੀਏ ਗੁਰੂ ਨਾਨਕ ਨੂੰ, ਆਪ ਕੋਈ ਚੋਟੀ ਦੇ ਧਨਵਾਨ ਨਹੀਂ ਨੇ। ਮੈਂ ਤੇ ਜਦ ਜਨਮ ਸਾਖੀ ਪੜ੍ਹਦਾ, ਸਤਿਗੁਰਾਂ ਨੇ ਰਬਾਬ ਲੈਣੀ ਸੀ ਤੇ ਰਬਾਬ ਸੀ 2 ਰੁਪਏ ਦੀ, ਸਤਿਗੁਰ ਕੋਲ 2 ਰੁਪਏ ਨਹੀਂ ਸਨ ਤੇ ਪਿਤਾ ਪਟਵਾਰੀ ਨੇ ਦੇਣੇ ਨਹੀਂ, ਇਹ ਵੀ ਸਤਿਗੁਰ ਨੂੰ ਪਤਾ ਸੀ, ਪਤਾ ਸੀ। ਪਹਿਲੇ 20 ਰੁਪਏ ਵਿਗਾੜ ਕੇ ਆ ਗਿਆ, ਹੋਰ ਵਿਗਾੜੇਗਾ, ਉਹਨੇ ਦੇਣੇ ਨੇ, ਪਰ ਰਬਾਬ ਤੇ ਲੈਣੀ। ਬੇਬੇ ਨਾਨਕੀ ਨੂੰ ਆਖਿਆ, ਬੇਬੇ 2 ਦਮੜੇ ਦੇ, ਰਬਾਬ ਲੈਣੀ। ਜਨਮ ਸਾਖੀ ਦੀ ਕਥਾ। ਭੈਣ ਭਰਾ ਦੀ ਸਾਂਝ ਬੜੀ ਹੈ, ਗਜ਼ਬ ਦੀ ਗੱਲ ਨਾਮਾਂ ਦੀ ਵੀ ਬੜੀ ਸਾਂਝ। ਪਿਤਾ ਕਾਲੂ ਜੀ ਦੀ ਪਹਿਲੀ ਔਲਾਦ ਦਾ ਜਨਮ ਨਾਨਕੇ ਹੋਇਆ। ਬੱਚੀ ਨੂੰ ਨਾਨੀ ਨੇ ਚੁੱਕਿਆ, ਆਖਿਆ ਇਹ ਤੇ ਨਾਨਕਿਆਂ ਦੀ, ਇਹ ਤੇ ਅਸੀਂ ਰੱਖਾਂਗੇ, ਦੇਣੀ ਨੇ ਨਾਨਕਿਆਂ ਦੀ। ਬੱਚੀ ਦਾ ਨਾਂ ਪੈ ਗਿਆ ਨਾਨਕੀ, ਨਾਨੀ ਨੇ ਰੱਖਿਆ, ਕਿਸੇ ਪੰਡਿਤ ਪੁਰੋਹਿਤ ਨੇ ਨਹੀਂ। ਇਹ ਨਾਮ ਵੀ ਰੱਬੋਂ ਹੀ ਆਇਆ, ਨਾਨਕਿਆਂ ਦੀ ਨਾਨਕੀ। ਨਾਨੀ ਦਾ ਮੋਹ ਬੜਾ ਸੀ ਉਸ ਬੱਚੀ ਨਾਲ, ਨਾਨੀ ਦਾ ਪਿਆਰ ਬੜਾ ਸੀ ਉਸ ਬੱਚੀ ਨਾਲ। ਸਮਾਂ ਪਾ ਕੇ ਰਾਏ ਭੋਏ ਦੀ ਤਲਵੰਡੀ ਵਿੱਚ ਪਿਤਾ ਕਲਿਆਣ ਦਾਸ ਦੇ ਘਰ ਦੂਜੀ ਔਲਾਦ ਦਾ ਜਨਮ ਹੋਇਆ। ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ 7 ਵਰਿਆਂ ਦੀ ਨਾਨਕੀ ਦੀ ਗੋਦ ਵਿੱਚ ਪਾ ਕੇ ਆਖਿਆ, ਇਹ ਨਾਨਕੀ ਦਾ ਵੀਰ ਨਾਨਕ। ਇੱਕ ਨਾਮ ਨਾਨੀ ਨੇ ਰੱਖਿਆ, ਇੱਕ ਨਾਮ ਮਾਂ ਨੇ ਰੱਖਿਆ, ਨਾਨਕ ਨਾਨਕੀ। ਨਾਮਾਂ ਦੀ ਬੜੀ ਸਾਂਝ। ਨਿਰਮਲਿਆਂ ਸਾਧੂਆਂ ਨੇ ਨਾਨਕ ਦੇ ਅਰਥ ਕੀਤੇ ਨੇ, ਨਾਨਕ ਨੂੰ ਦੋ ਸ਼ਬਦਾਂ ਚ ਜੋੜਦੇ, ਨਾ ਅਨਕ। ਇਹਦੇ ਚ ਇਹ ਦੋ ਸ਼ਬਦਾਂ ਦਾ ਇੱਕ ਸ਼ਬਦ ਹੈ। ਜੈਸੇ ਇਸ ਤਰ੍ਹਾਂ ਦੀ ਸ਼ੈਲੀ ਜੈਦੇਵ ਦੇ ਇੱਕ ਸ਼ਬਦ ਵਿੱਚ ਮਿਲਦੀ ਹੈ, ਪਰਮਾਦ ਪੁਰਖ ਮਨੋ ਪਿਮੰਸਤ ਆਦਿ ਭਾਵ ਰਤਨ। ਸ਼ਬਦ ਹੈ ਪਰਮ ਆਦ, ਐੜਾ ਵਿੱਚੋਂ ਕੱਢ ਦਿੱਤਾ ਜੈਦੇਵ ਨੇ ਪਰਮਾਦ, ਪਰਮ ਆਦ ਹੈ। ਸੰਸਕ੍ਰਿਤ ਦੀ ਸ਼ੈਲੀ ਹੈ, ਉਹਦੇ ਚ ਇਸ ਤਰ੍ਹਾਂ ਕਹਿ ਕੀਤਾ ਜਾਂਦਾ। ਦੋ ਤਿੰਨ ਸ਼ਬਦਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ, ਪਰਮਾਦ ਪੁਰਖ ਮਨੋ ਪਿਮੰਗ। ਇਹ ਸ਼ਬਦ ਵੀ ਇਸ ਤਰ੍ਹਾਂ ਮਨੋ ਉਪਮੰਗ, ਇਹਦੇ ਚ ਵੀ ਐੜਾ ਕੱਢ ਦਿੱਤਾ ਗਿਆ, ਮਨੋ ਪਿਮੰਗ। ਦੋ ਸ਼ਬਦਾਂ ਦਾ ਇੱਕ ਸ਼ਬਦ ਕੀਤਾ ਗਿਆ, ਪਰਮਾਦ ਪੁਰਖ ਮਨੋ ਪਿਮੰਗ ਸਤ ਆਦਿ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਨ ਜਦ ਚਿੰਤ ਸਰਬ ਕਦਨ। ਇਹ ਸ਼ਬਦ ਵੀ ਇਸ ਤਰ੍ਹਾਂ ਪਰਮ ਅਦਭੁਤੰਗ, ਇਹਦੇ ਚ ਵੀ ਐੜਾ ਕੱਢ ਦਿੱਤਾ ਗਿਆ। ਇਹ ਵੀ ਦੋ ਸ਼ਬਦਾਂ ਦਾ ਇੱਕ ਸ਼ਬਦ ਬਣਾ ਦਿੱਤਾ ਗਿਆ, ਪਰਮ ਅਦਭੁਤੰਗ। ਉਂਝ ਹੈ ਪਰਮ ਅਦਭੁਤੰਗ, ਦੋ ਸ਼ਬਦ ਨੇ, ਐੜਾ ਕੱਢ ਕੇ ਇੱਕ ਸ਼ਬਦ, ਲੇਕਿਨ ਅਰਥ ਦੋ ਨੇ, ਪਰਮ ਅਦਭੁਤ, ਪਰਮ ਅਦਭੁਤੰਗ। ਵਿਦਵਾਨ ਨਿਰਮਲੇ ਕਹਿੰਦੇ ਨੇ ਵਿੱਚ ਐੜਾ ਕੱਢ ਕੇ ਨਾ ਅਨੇਕ ਨੂੰ ਨਾਨਕ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ ਹੈ, ਜੋ ਇੱਕ ਨੂੰ ਵੇਖਦਾ ਹੈ, ਇੱਕ ਨੂੰ ਬੋਲਦਾ ਹੈ, ਇੱਕ ਨਾਲ ਜੁੜਿਆ ਹੋਇਆ ਹੈ, ਇੱਕ ਨਾਲ ਜੋੜਦਾ ਹੈ, ਜਿਹਦੀ ਸਾਰੀ ਸੋਚਣੀ ਇੱਕ ਦੀ ਪਰਿਕਰਮਾ ਕਰਦੀ ਹੈ, ਦ੍ਵੈਤ ਦੀ ਕਰਦੀ ਨਹੀਂ। ਔਰ ਜਿਹਦੀ ਰਸਨਾ ਤੋਂ ਬੋਲ ਵੀ ਨਿਕਲਿਆ ਹੈ ਇੱਕ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅਕਸ਼ਰ ਵੀ ਹੈ ਇੱਕ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਹੀ ਵੇਖਦਾ, ਇੱਕ ਨੂੰ ਹੀ ਬੋਲਦਾ, ਇੱਕ ਨੂੰ ਹੀ ਸੁਣਦਾ, ਇੱਕ ਨੂੰ ਹੀ ਸੋਚਦਾ ਰਹਿੰਦਾ, ਇੱਕ ਨਾਲ ਹੀ ਜੁੜਿਆ ਰਹਿੰਦਾ, ਔਰ ਇੱਕ ਨਾਲ ਹੀ ਜੋੜਨ ਦਾ ਯਤਨ ਕਰਦਾ। ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਰ ਨਾਲ ਜੋੜਨ ਦੀ, ਕੁਰਾਨ ਨੂੰ ਪੁਰਾਣ ਨਾਲ ਜੋੜਨ ਦੀ, ਵਰਤ ਨੂੰ ਰੋਜ਼ੇ ਨਾਲ ਜੋੜਨ ਦੀ, ਸੁੰਨਤ ਨੂੰ ਜਨੇਊ ਨਾਲ ਜੋੜਨ ਦੀ, ਜੋੜਿਆ। ਅੰਤਿਮ ਸਮੇਂ ਕਰਤਾਰਪੁਰ ਵਿੱਚ ਹਿੰਦੂ ਤੇ ਮੁਸਲਮਾਨਾਂ ਚ ਝਗੜਾ ਹੋ ਗਿਆ। ਮੁਸਲਮਾਨ ਕਹਿਣ ਇਹ ਸਾਡਾ ਪੀਰ ਸੀ, ਵਲੀ ਅੱਲਾ ਹੈ, ਅਸੀਂ ਤੇ ਕਬਰ ਬਣਾਵਾਂਗੇ। ਹਿੰਦੂ ਕਹਿਣ ਲੱਗੇ ਕਿਸ ਤਰ੍ਹਾਂ ਹੋ ਸਕਦਾ, ਤ੍ਰਿਪਤਾ ਦੀ ਕੁੱਖ ਤੋਂ ਜਨਮ ਲਿਆ, ਪਿਤਾ ਕਲਿਆਣ ਦਾਸ ਹੈ, ਬੇਦੀਆਂ ਦੇ ਘਰ ਵਿੱਚ ਪੈਦਾ ਹੋਏ ਨੇ ਤੇ ਬੇਦੀ ਕੁਲਭੂਸ਼ਣ ਨੇ, ਇਹ ਕਿਸ ਤਰ੍ਹਾਂ ਹੋ ਸਕਦਾ, ਅਸੀਂ ਦਾਸ ਸਸਕਾਰ ਕਰਾਂਗੇ। ਝਗੜਾ ਤਕਰਾਰ ਇਤਨੀ ਵੱਧ ਗਈ, ਇਹ ਤਕਰਾਰ ਹਥਿਆਰ ਤੱਕ ਪਹੁੰਚ ਗਈ। ਸਿਆਣਾ ਮਨੁੱਖ ਵਿਚਾਰ ਜਾਂ ਤਕਰਾਰ ਬਣ ਜਾਏ ਇੱਕ ਪਾਸੇ ਹੋ ਜਾਂਦਾ। ਲੇਕਿਨ ਮੂੜ ਲੋਕ ਵਿਚਾਰ ਨੂੰ ਤਕਰਾਰ ਬਣਾ ਦਿੰਦੇ ਨੇ ਤੇ ਤਕਰਾਰ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ। ਲਾਠੀਆਂ ਚੁੱਕ ਲਈਆਂ, ਸ਼ਸਤਰ ਚੁੱਕ ਲਏ, ਕੋਈ ਸਿਆਣਾ ਆਇਆ ਕਹਿੰਦਾ ਜਿਹਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁੱਕ ਲਏ ਨੇ, ਵੇਖੋ ਤੇ ਸਹੀ, ਪਹਿਲੇ ਚੱਦਰ ਦੇ ਥੱਲੇ ਤੇ ਵੇਖੋ। ਚੱਦਰ ਚੁੱਕੀ, ਥੱਲੇ ਦੋ ਗੁਲਾਬ ਦੇ ਫੁੱਲ, ਕੁਛ ਵੀ ਨਹੀਂ, ਕੁਛ ਵੀ। ਇਸ਼ਾਰਾ ਕਰ ਗਏ ਗੁਰੂ ਨਾਨਕ, ਮੈਂ ਤੇ ਇੱਕ ਮਹਿਕ ਸੀ, ਮੈਂ ਆਕਾਰ ਨਹੀਂ ਸੀ, ਮੈਂ ਤੇ ਇੱਕ ਜੋਤ ਸੀ, ਸਰੀਰ ਨਹੀਂ ਸੀ। ਇਹ ਫੁੱਲ ਪਏ ਨੇ, ਮਹਿਕ ਤੇ ਚਲੀ ਗਈ, ਤੇ ਜੇ ਉਹ ਮਹਿਕ ਲੱਭਣੀ ਹੈ, ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀ ਏ ਮਾ, ਹੁਣ ਸਤਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋਂ। ਇਹ ਮਹਿਕ ਚਲੀ ਗਈ ਹੈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ, ਸੰਗਤ ਦੇ ਚ, ਸ਼ਬਦ ਦੇ ਚ, ਲੱਭਣਾ ਤੇ ਉੱਥੇ ਲੱਭੋ। ਬਾਬਾ ਮੜੀਆਂ ਚ ਕੋਈ ਨਹੀਂ, ਕਬਰਾਂ ਚ ਕੋਈ ਨਹੀਂ, ਬਾਬਾ ਮੜੀ ਨਾ ਗੋਰ। ਹਥਿਆਰ ਤੇ ਝੁਕ ਗਏ, ਲੇਕਿਨ ਵਿਚਾਰ ਚੱਲ ਰਹੀ ਹੈ। ਤਕਰਾਰ ਤੇ ਠੰਡੀ ਪੈ ਗਈ, ਪਰ ਵਿਚਾਰ ਤੇ ਚੱਲ ਰਹੀ ਹੈ। ਇਹਨਾਂ ਵਿਚਾਰਵਾਨਾਂ ਨੇ ਕੀ ਕੀਤਾ, ਆਖਿਆ ਇੰਜ ਕਰਦੇ ਹਾਂ, ਨਾਨਕ ਨੂੰ ਵੰਡਣਾ ਤੇ ਬੜਾ ਔਖਾ ਸੀ, ਨਹੀਂ ਵੰਡ ਸਕੇ, ਮਹਿਕ ਸੀ, ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ। ਗੁਰੂ ਨਾਨਕ ਦੀ ਚੱਦਰ ਨੂੰ ਵੰਡਦੇ ਹਾਂ, ਚੱਦਰ ਦੇ ਦੋ ਟੁਕੜੇ ਕੀਤੇ। ਜਿਸ ਜਗ੍ਹਾ ਕਰਤਾਰਪੁਰ ਦੇ ਚੱਦਰ ਦੇ ਦੋ ਟੁਕੜੇ ਕੀਤੇ, ਉਸੇ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ। ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ, ਉਰਲਾ ਹਿੱਸਾ ਹਿੰਦੁਸਤਾਨ। ਇਹ ਮੂਰਖ ਕਿਧਰੇ ਚੱਦਰ ਦੇ ਟੁਕੜੇ ਨਾ ਕਰਦੇ, ਇਹ ਦੇਸ਼ ਅੱਜ ਇੱਕ ਬਣਿਆ ਰਹਿਣਾ ਸੀ, ਇੱਕ ਰਹਿਣਾ ਸੀ। ਮੁਸਲਮਾਨਾਂ ਨੇ ਉਸ ਚੱਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ, ਹਿੰਦੂਆਂ ਨੇ ਉਸ ਚੱਦਰ ਦਾ ਦਾਹ ਸੰਸਕਾਰ ਕਰਕੇ ਮੜੀ ਬਣਾਈ। ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ। ਰਾਤ ਨੂੰ ਰਾਵੀ ਦਾ ਪਾਣੀ ਹੜ੍ਹ ਤੇ ਆਇਆ, ਕਬਰ ਵੀ ਜਾਂਦੀ ਰਹੀ, ਮੜੀ ਵੀ ਜਾਂਦੀ ਰਹੀ। ਰਾਵੀ ਕਬਰ ਵੀ ਬਹਾ ਕੇ ਲੈ ਗਈ, ਰਾਵੀ ਮੜੀ ਵੀ ਬਹਾ ਕੇ ਲੈ ਗਈ। ਫਿਰ ਕਹਿਣਾ ਪੈਂਦਾ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਏ, ਹੁਣ ਸਤਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ। ਜਗਤ ਨੂੰ ਕੁਛ ਦੇਣਾ ਹੈ, ਕੁਛ ਕਰਨਾ ਹੈ, ਵੱਡੇ ਵੱਡੇ ਕੰਮ ਕਰਨੇ, ਕੁਛ ਤੇ ਹੋਣਾ ਚਾਹੀਦਾ। ਪ੍ਰਥਮ ਸ਼ਕਤੀ ਮੰਨਦੇ ਨੇ ਧਨ ਦੀ। ਗੁਰੂ ਨਾਨਕ ਕੋਈ ਚੋਟੀ ਦੇ ਧਨਵਾਨ ਨਹੀਂ, ਇੱਕ ਪਟਵਾਰੀ ਦੇ ਸਾਹਿਬਜ਼ਾਦੇ ਨੇ। ਔਰ ਉਹ ਪਟਵਾਰੀ ਜੋ ਹੁਣ ਪੈਸਿਆਂ ਦੇ ਮਾਮਲੇ ਤੇ ਆਪਣੇ ਪੁੱਤਰ ਤੇ ਭਰੋਸਾ ਨਹੀਂ ਕਰਦਾ, ਵੀ ਪਹਿਲੇ ਉਜਾੜ ਆਇਆ 20 ਰੁਪਏ, 20 ਰੁਪਏ ਬੜੀ ਸੰਪਤੀ ਗਿਣੀ ਜਾਂਦੀ ਸੀ ਉਸ ਜ਼ਮਾਨੇ। ਤੋ ਬਾਬੇ ਕੋਲ ਧਨ ਦਾ ਤਾਣ ਨਹੀਂ ਹੈ। ਦੂਜਾ ਤਾਣ ਹੁੰਦਾ ਸਤਾ ਦਾ, ਕੁਰਸੀ ਦਾ। ਹੈ ਤੇ ਕੁਛ ਵੀ ਨਹੀਂ ਪਰ ਹੁਕਮਰਾਨ ਹੈ, ਕੁਰਸੀ ਮਿਲੀ ਹੈ, ਸਤਾ ਮਿਲੀ ਹੈ। ਤੋ ਸਤਾ ਇੱਕ ਬਹੁਤ ਵੱਡਾ ਤਾਣ ਹੈ, ਸ਼ਕਤੀ ਹੈ, ਮਾਣ ਤੇ ਹੋਵੇ ਹੋਵੇ। ਬਾਬਾ ਜੀ ਕੋਈ ਜਾਗੀਰਦਾਰ ਨਹੀਂ, ਕਿਸੇ ਸਟੇਟ ਦੇ ਮਾਲਕ ਨਹੀਂ, ਕਿਸੇ ਮੁਲਕ ਦੇ ਬਾਦਸ਼ਾਹ ਨਹੀਂ ਨੇ। ਸਤਾ ਦਾ ਤਾਣ ਗੁਰੂ ਨਾਨਕ ਕੋਲ ਨਹੀਂ ਹੈ। ਤੀਸਰਾ ਤਾਣ ਮੰਨਦੇ ਨੇ ਤਨ ਦਾ। ਜਨਾਬ ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਨਾਨਕ ਦੀ ਤਸਵੀਰ ਬਣਾਈ ਹੈ, ਕਵੀ ਸੰਤੋਖ ਸਿੰਘ ਦੀ ਲਿਖਤ ਨਾਲ ਮੇਲ ਬਿਲਕੁਲ ਨਹੀਂ ਖਾਂਦੀ। ਔਰ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਕਹਿੰਦੇ ਸਨ ਇਹ ਗਲਤ ਤਸਵੀਰ ਬਣਾਈ ਹੈ। ਮਦਰਾ ਜਿਹਾ ਸਰੀਰ ਗੁਰੂ ਨਾਨਕ ਦਾ, ਪਤਲਾ ਦੁਬਲਾ ਜਿਹਾ ਸਰੀਰ, ਜਿਹੜਾ ਰੋਜ਼ 10-20 ਮੀਲ ਪੈਦਲ ਚੱਲਦਾ ਹੋਵੇ, ਇੰਨਾ ਭਾਰੀ ਬਰਕਮ ਸਰੀਰ ਹੋ ਹੀ ਨਹੀਂ ਸਕਦਾ। ਮਦਰਾ ਜਿਹਾ ਸਰੀਰ ਸੀ, ਪਤਲਾ ਦੁਬਲਾ ਸਰੀਰ ਸੀ, ਤਹਿਮਤ ਬੰਨਦੇ ਸਨ, ਉੱਪਰ ਛੋਲਾ ਪਹਿਨਦੇ ਸਨ, ਵਿੰਗੀ ਟੇੜੀ ਦਸਤਾਰ ਲਪੇਟ ਲੈਂਦੇ ਸਨ ਕਿਸਾਨਾਂ ਦੀ। ਇਹੀ ਕੁਛ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ। ਇਹ ਜਿਹੜੀ ਤਸਵੀਰ ਅਸੀਂ ਦੇਖਦੇ ਹਾਂ, ਇਹ ਸੋਭਾ ਸਿੰਘ ਦੀ ਕਲਪਨਾ, ਇਹ ਚਿੱਤਰਕਾਰਾਂ ਦੀ ਕਲਪਨਾ। ਸਰੀਰ ਬਾਬਾ ਜੀ ਦਾ ਮਦਰਾ, ਪਤਲਾ ਦੁਬਲਾ, ਕਿਉਂਕਿ ਬਰਮਣ ਬੜਾ, ਹਰ ਵਕਤ ਚੱਲਣਾ, ਤੇ ਨਾਮ ਦੇ ਆਸਰੇ ਤੇ ਤਨ ਨੂੰ ਚਲਾਈ ਜਾਣਾ, ਚਾਰ ਚਾਰ ਦਿਨ ਨਹੀਂ ਹੈ ਅੰਤ ਨਾ ਸਹੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ। ਮਹਾਰਾਜ ਨੇ ਪੂਰਨ ਪੁਰਖ ਦਾ ਇੱਕ ਲਕਸ਼ਣ ਲਿਖਿਆ ਗੁਰੂ ਅਰਜਨ ਦੇਵ ਜੀ ਨੇ, ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ। ਮੈਨੂੰ ਖਿਆਲ ਆਇਆ ਗੋਪਾਲ ਦਾ ਕੀਰਤਨ ਭੋਜਨ, ਇਹ ਕਿਸ ਤਰ੍ਹਾਂ ਹੋ ਸਕਦਾ? ਤਨ ਨੂੰ ਤੇ ਭੋਜਨ ਚਾਹੀਦਾ, ਪਰ ਭੋਜਨੰ ਗੋਪਾਲ ਕੀਰਤਨੰ। ਆਪਦੀ ਗਿਆਤ ਲਈ ਅਰਜ਼ ਕਰਾਂ, ਖੁਸ਼ੀ ਆਪਣੇ ਆਪ ਵਿੱਚ ਐਸੀ ਸ਼ਕਤੀ ਹੈ, ਤਨ ਨੂੰ ਕਮਜ਼ੋਰ ਨਹੀਂ ਆਉਣ ਦਿੰਦੀ, ਨਿਤਾਣਾ ਨਹੀਂ ਆਉਣ ਦਿੰਦੀ। ਬਹੁਤ ਕੁਛ ਮਨੁੱਖ ਖਾਂਦਾ, ਪੌਸ਼ਟਿਕ ਗਿਜ਼ਾ ਖਾਵੇ, ਕੁਛ ਤੇ ਖਾਵੇ, ਪਰ ਅੰਦਰ ਚਿੰਤਾ ਹੈ ਤੇ ਗਮ ਹੈ, ਇਹ ਥੋਥਾ ਤੇ ਖੋਖਾ ਹੋਵੇਗਾ, ਕੁਛ ਵੀ ਨਹੀਂ। ਇਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ, ਅਜਾ ਭੁਗੰਤੇ ਕੰਦ ਮੋਲੰਗ ਬਸੰਤੇ ਸਮੀਪ ਕੇ ਹਰੇ। ਸੰਸਕ੍ਰਿਤੀ ਸਲੋਕ। ਅਜਾ ਕਹਿੰਦੇ ਨੇ ਬਕਰੇ ਨੂੰ। ਅਜਾ ਭੁਗੰਤੇ ਕੰਦ ਮੋਲੰਗ, ਬਕਰੇ ਨੂੰ ਚੰਗੇ ਚੰਗੇ ਕੰਦ ਮੋਲ, ਚੰਗੇ ਪਦਾਰਥ ਰੱਜ ਕੇ ਖਿਲਾ ਦਈਏ, ਤੇ ਫਿਰ ਬੰਨ ਦਈਏ ਸ਼ੇਰ ਦੇ ਕੋਲ। ਆਜਾ ਭੁਗੰਤੇ ਕੰਦ ਮੋਲੰ ਬਸੰਤੇ ਸਮੀਪ ਕੇਹਰੇ, ਫਿਰ ਬੰਨ ਦਈਏ ਕੇਹਰ ਸ਼ੇਰ ਦੇ ਕੋਲ। ਖਾਧਾ ਪੀਤਾ ਵਿਚਾਰੇ ਦਾ ਸਾਰਾ ਨਿਕਲ ਜਾਂਦਾ। ਸਤਿਗੁਰ ਕਹਿਣਾ ਕੀ ਚਾਹੁੰਦੇ ਨੇ? ਤਤਰ ਗਤੇ ਸੰਸਾਰੇ ਨਾਨਕ ਹਰ ਕ ਸੋਗ ਬਿਆਪਤੰ। ਖਾਂਦਾ ਪੀਂਦਾ ਖੁਸ਼ੀਆਂ ਮਾਣਦਾ ਮਨੁੱਖ, ਅੰਦਰ ਸੋਗ ਬਣਿਆ ਹੀ ਰਹਿੰਦਾ, ਚਿੰਤਾ ਬਣੀ ਰਹਿੰਦੀ ਹੈ ਕਿ ਖੁਸ਼ੀ ਚਲੀ ਨਾ ਜਾਏ, ਇਹ ਸੁੱਖ ਚਲਾ ਨਾ ਜਾਏ, ਇਹ ਜੀਵਨ ਚਲਾ ਨਾ ਜਾਏ, ਇਹ ਜਵਾਨੀ ਚਲੀ ਨਾ ਜਾਏ, ਤੇ ਚਿੰਤਾ ਬਣੀ ਰਹਿੰਦੀ। ਫਿਰ ਮਨੋਚਿੰਤਕ ਵੀ ਕਹਿੰਦੇ ਨੇ, ਗਮਗੀਨ ਮਨੁੱਖ, ਦੁਖੀ ਮਨੁੱਖ ਬਹੁਤ ਖਾਂਦਾ, ਬਹੁਤ ਖਾਂਦਾ, ਅੰਦਰ ਖਾਲੀਪਣ ਮਹਿਸੂਸ ਕਰਦਾ, ਉਹਨੂੰ ਹਰ ਅੱਧੇ ਘੰਟੇ ਬਾਅਦ ਕੁਛ ਚਾਹੀਦਾ। ਇਹ ਜਿਹੜੇ ਪੰਜ ਗਿਆਨ ਇੰਦਰੀਏ ਨੇ ਤੇ ਪੰਜ ਵਿਕਾਰ ਨੇ, ਕਿਸੇ ਕਿਸੇ ਮਨੁੱਖ ਦੇ ਅੰਦਰ ਇੱਕ ਇੰਦਰਾ ਪ੍ਰਧਾਨ ਹੁੰਦਾ, ਇੱਕ ਵਿਕਾਰ ਵੀ ਪ੍ਰਧਾਨ ਹੁੰਦਾ। ਇਹਦਾ ਇਹ ਮਤਲਬ ਨਹੀਂ ਕਿ ਬਾਕੀ ਵਿਕਾਰ ਨਹੀਂ ਆਉਂਦੇ, ਬਾਕੀ ਹੁੰਦੇ ਨੇ, ਬਾਕੀ ਉਸ ਇੱਕ ਦੇ ਜ਼ੇਰ ਸਾਇਆ ਆਉਂਦੇ ਨੇ। ਕਿਸੇ ਦੇ ਅੰਦਰ ਹੰਕਾਰ ਪ੍ਰਧਾਨ ਆਉਂਦਾ, ਬਾਕੀ ਚਾਰ ਉਹਦੇ ਜ਼ੇਰ ਸਾਇਆ ਹੁੰਦਾ। ਉਹਦੀ ਫਿਤਰਤ ਦੱਸੇਗੀ, ਉਹਦਾ ਉੱਠਣਾ ਬੈਠਣਾ ਦੱਸੇਗਾ, ਉਹਦੀ ਬੋਲਚਾਲ ਦੱਸੇਗੀ, ਉਹਦਾ ਵਿਹਾਰ ਦੱਸੇਗਾ। ਹੰਕਾਰ ਪ੍ਰਧਾਨ ਮਨੁੱਖ ਹੈ। ਕਿਸੇ ਕਿਸੇ ਦੇ ਅੰਦਰ ਲੋਭ ਪ੍ਰਧਾਨ ਹੁੰਦਾ, ਬਾਕੀ ਚਾਰ ਉਹਦੇ ਜ਼ੇਰ ਸਾਇਆ ਆਉਂਦੇ ਨੇ। ਉਹਦਾ ਵਿਵਹਾਰ ਦੱਸੇਗਾ ਨਿਰਾ ਹੀ ਲੋਭੀ, ਨਿਰਾ ਹੀ ਲੋਭੀ। ਮੇਰੇ ਨਾਲ ਇੱਕ ਸੱਜਣ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ, ਕਹਿੰਦੇ ਗਿਆਨੀ ਜੀ ਇਹ ਸੋਨਾ, ਇਹ ਸੋਨਾ, ਇਹ ਸੋਨਾ, ਇਹ ਦੇਖੋ, ਇਹ ਦੇਖੋ। ਮੈਂ ਕਿਹਾ ਇੱਥੇ ਆ ਕੇ ਕੰਬਖਤ ਤੈਨੂੰ ਇਹੀ ਕੁਛ ਦਿਖਾਈ ਦੇ ਰਿਹਾ, ਔਰ ਕੁਛ ਵੀ ਨਹੀਂ, ਔਰ ਕੁਛ ਵੀ ਨਹੀਂ। ਲੋਭੀ ਨੂੰ ਧਨ ਦਿਖਾਈ ਦੇਗਾ ਹਰ ਪਾਸੇ, ਹਰ ਪਾਸੇ। ਜਿਵੇਂ ਭੁੱਖੇ ਨੂੰ ਪੁੱਛੀਏ ਦੋ ਤੇ ਦੋ ਕੀ ਆਉਂਦਾ, ਕਹਿੰਦਾ ਚਾਰ ਰੋਟੀਆਂ, ਔਰ ਕੀ ਹੈ। ਲੋਭ ਪ੍ਰਧਾਨ ਹੈ, ਉਸਦਾ ਵਿਵਹਾਰ ਦੱਸੇਗਾ, ਉਹਦਾ ਉੱਠਣਾ ਬੈਠਣਾ ਦੱਸੇਗਾ, ਬਾਕੀ ਵੀ ਚਾਰ ਹੋਣਗੇ ਉਹਦੇ ਜ਼ਹਿਰ ਅਸਰ ਹੋਣਗੇ। ਪਰ ਲੋਭ ਪ੍ਰਧਾਨ, ਜਿਸ ਦੇ ਅੰਦਰ ਕਾਮ ਪ੍ਰਧਾਨ ਹੈ, ਬਾਕੀ ਵੀ ਚਾਰ ਹੋਣਗੇ, ਉਹਦੇ ਜ਼ਹਿਰ ਸਾਇਆ, ਉਹਦਾ ਵਿਵਹਾਰ ਦੱਸੇਗਾ। ਜੈਸੇ ਮੈਂ ਅਰਜ਼ ਕੀਤੀ ਹੈ, ਉਹ ਪਤੰਗੇ ਦੀ ਤਰ੍ਹਾਂ ਕਦੇ ਇੱਧਰ ਉੱਡੇਗਾ, ਕਦੇ ਉੱਧਰ ਉੱਡੇਗਾ, ਚੈਨ ਨਹੀਂ ਆਏਗਾ। ਕਦੀ ਇੱਕ ਦੀਵੇ ਤੇ ਕਦੀ ਦੂਜੇ ਦੀਵੇ, ਕਦੀ ਇੱਕ ਲੋ ਤੇ ਕਦੀ ਦੂਜੇ ਲੋ ਤੇ। ਇੰਝ ਕਹਿ ਲਓ ਜਿਵੇਂ ਪਤੰਗਾ ਆਵਾਰਾ ਆਉਂਦਾ ਹੈ, ਕਾਮੀ ਤੇ ਮਹਾਨ ਆਵਾਰਾ ਹੀ ਆਉਂਦਾ, ਕੁਛ ਵੀ ਨਹੀਂ ਆਉਂਦਾ, ਆਵਾਰਾ ਆਉਂਦਾ। ਉਹਦਾ ਵਿਵਹਾਰ ਦੱਸ ਦਿੰਦਾ, ਉਹਦੀ ਤਰਜ਼ ਜ਼ਿੰਦਗੀ ਦੱਸ ਦਿੰਦੀ। ਇਹ ਕਾਮ ਪ੍ਰਧਾਨ ਮਨੁੱਖ। ਇਸੇ ਤਰੀਕੇ ਦੇ ਨਾਲ ਇੰਦਰੀਆਂ ਦੇ ਚੋਂ ਕਿਸੇ ਦੇ ਕੰਨ ਪ੍ਰਧਾਨ ਆਉਂਦੇ ਨੇ, ਕਿਸੇ ਦੀ ਜ਼ਬਾਨ, ਕਿਸੇ ਦੀ ਅੱਖਾਂ, ਕਿਸੇ ਦੀ ਨਾਸਕਾ, ਕਿਸੇ ਦੀ ਖਲੜੀ। ਇਹ ਵੀ ਮੈਂ ਅਰਜ਼ ਕਰਦੇ, ਇਹ ਜਿਹੜਾ ਦੌਰ ਲੰਘ ਰਿਹਾ, ਕਿਉਂਕਿ ਅੰਦਰ ਸੋਗ ਵੱਧ ਗਿਆ, ਚਿੰਤਾ ਵੱਧ ਗਈ ਹੈ, ਭਾਵੇਂ ਬਾਹਰੋਂ ਸੰਪੰਨਤਾ ਆ ਗਈ ਹੈ, ਅੰਦਰੋਂ ਤੇ ਕੰਗਾਲਤਾ ਆ ਗਈ ਹੈ। ਚਲੋ ਮੈਂ ਇਸ ਤਰ੍ਹਾਂ ਬਿਆਨ ਵੀ ਕਰਾਂ। ਬਹੁਤਾ ਧਨ ਪ੍ਰਾਪਤ ਕਰ ਲੈਣ ਦਾ ਇੱਕ ਲਾਭ ਹੈ, ਇੱਕ ਲਾਭ ਹੈ, ਬੜਾ ਭਾਰੀ ਲਾਭ ਹੈ ਕਿ ਅੰਦਰ ਦੀ ਨਿਰਧਨਤਾ ਦਿਖਾਈ ਦੇਣ ਲੱਗ ਪੈਂਦੀ, ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ। ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ, ਕਿਉਂ? ਅਜੇ ਬਾਹਰੋਂ ਵੀ ਗਰੀਬ ਹੈ, ਅਜੇ ਬਾਹਰੋਂ ਰੋਟੀ ਦਾ ਮਸਲਾ ਹੱਲ ਨਹੀਂ ਹੋਇਆ, ਅਜੇ ਬਾਹਰੋਂ ਕੁੱਲੀ ਜੁੱਲੀ ਦਾ ਮਸਲਾ ਹੱਲ ਨਹੀਂ ਹੋਇਆ, ਗਰੀਬ। ਅਗਰ ਇੱਕ ਗਰੀਬ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਦਿਖਾਈ ਦਿੱਤੀ ਹੈ, ਇਹ ਉਹਦੇ ਪੂਰਬਲੇ ਸੰਸਕਾਰ ਹੋਣਗੇ, ਤਪੱਸਿਆ ਹੋਵੇਗੀ, ਜੈਸੇ ਕਬੀਰ ਤੇ ਰਵਿਦਾਸ, ਇਹ ਪੂਰਬਲੀ ਤਪੱਸਿਆ ਹੋਵੇਗੀ, ਵਰਨਾ ਐਸਾ ਹੁੰਦਾ ਨਹੀਂ। ਪਰ ਇੱਕ ਚੋਟੀ ਦੇ ਧਨਵਾਨ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੱਤੀ, ਤਾਂ ਵਿਦਵਾਨ ਕਹਿੰਦੇ ਨੇ ਉਹਦੇ ਕੋਲ ਦਿਲ ਦਿਮਾਗ ਨਹੀਂ ਹੋਵੇਗਾ, ਪੱਥਰ ਹੀ ਹੋਵੇਗਾ, ਪੱਥਰ ਹੀ ਹੋਵੇਗਾ, ਕੁਛ ਵੀ ਨਹੀਂ। ਬਹੁਤਾ ਗਿਆਨ ਪ੍ਰਾਪਤ ਕਰ ਲੈਣ ਦਾ ਇੱਕ ਲਾਭ ਹੈ ਕਿ ਅੰਦਰ ਦੀ ਮੂਰਖਤਾ ਦਿਖਾਈ ਦੇਣ ਲੱਗ ਪੈਂਦੀ, ਮੈਂ ਕੀ ਜਾਣਦਾ, ਕੁਛ ਵੀ ਨਹੀਂ। ਜਿਤਨਾ ਉਸਦਾ ਬਾਹਰ ਦਾ ਗਿਆਨ ਵੱਧਦਾ ਹੈ, ਉਤਨੀ ਉਸਦੇ ਅੰਦਰ ਗੱਲ ਆ ਜਾਂਦੀ ਹੈ ਕਿ ਜਾਣਨ ਨੂੰ ਤੇ ਜਗਤ ਵਿੱਚ ਬਹੁਤ ਕੁਛ ਪਿਆ, ਅੰਦਰੋਂ ਅਗਿਆਨੀ ਬਣ ਜਾ, ਕੁਛ ਵੀ ਨਹੀਂ ਜਾਣਦਾ। ਇੰਝ ਕਹਿ ਲਓ ਮਹਾਨ ਗਿਆਨੀਆਂ ਨੇ ਇਹ ਹੀ ਆਖਿਆ ਸੀ, ਕੁਛ ਨਹੀਂ ਜਾਣਦੇ, ਕੁਛ ਨਹੀਂ ਜਾਣਦੇ, ਕੁਛ ਵੀ ਨਹੀਂ ਜਾਣਦੇ, ਕੁਛ ਵੀ ਪਤਾ ਨਹੀਂ। ਜਾਣ ਜਾਣ ਕੇ ਇਹ ਜਾਣਿਆ ਕਿ ਕੁਛ ਨਹੀਂ ਜਾਣਦੇ, ਸਮਝ ਸਮਝ ਕੇ ਇਹ ਸਮਝਿਆ ਕਿ ਕੁਛ ਨਹੀਂ ਸਮਝਦੇ। ਉਸਤਾਦ ਜ਼ੌਕ ਕਹਿੰਦੇ ਵੀ ਨੇ, ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਪਰ ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਕਹਿੰਦਾ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ, ਸਮਝ ਸਮਝ ਕੇ ਮੈਂ ਇਹ ਸਮਝਿਆ ਕਿ ਮੈਂ ਕੁਛ ਨਹੀਂ ਸਮਝਦਾ। ਕੀ ਹੋਇਆ, ਸਾਗਰ ਦੇ ਚੋਂ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤਾਂ ਕੀ ਹੈ, ਮਨੁੱਖ ਦਾ ਗਿਆਨ ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਬਹੁਤਾ ਗਿਆਨ ਪ੍ਰਾਪਤ ਕਰ ਲੈਣ ਨਾਲ ਇੱਕ ਲਾਭ ਹੁੰਦਾ ਹੈ, ਅੰਦਰ ਦਾ ਅਗਿਆਨ ਦਿਖਾਈ ਦੇਣ ਲੱਗ ਪੈਂਦਾ ਹੈ। ਪਰ ਇੱਕ ਅਗਿਆਨੀ ਮਨੁੱਖ ਨੂੰ ਜੋ ਬਾਹਰੋਂ ਪੜ੍ਹਾ ਲਿਖਾ ਕੁਛ ਵੀ ਨਹੀਂ, ਅੰਦਰ ਦੀ ਅਗਿਆਨਤਾ ਦਿਖਾਈ ਦਿੱਤੀ ਹੈ, ਇਹਦੀ ਪੂਰਵਲੀ ਤਪੱਸਿਆ ਹੋਵੇਗੀ, ਸੰਸਕਾਰ ਹੋਣਗੇ, ਵਰਨਾ ਐਸਾ ਨਹੀਂ ਹੁੰਦਾ। ਪਰ ਇੱਕ ਗਿਆਨੀ ਮਨੁੱਖ ਨੂੰ, ਬਹੁਤ ਪੜ੍ਹੇ ਲਿਖੇ ਮਨੁੱਖ ਨੂੰ ਵੀ ਅੰਦਰ ਦੀ ਅਨਪੜ੍ਹਤਾ ਮੂਰਖਤਾ ਨਹੀਂ ਦਿਖਾਈ ਦਿੱਤੀ, ਕਿ ਪੜ੍ਹਾਈ ਲਿਖਾਈ ਸਾਰੇ ਅਕਸ਼ਰ ਦੇ ਸਿਰ ਦਾ ਬੋਝ ਆਉਣਗੇ, ਜਿਵੇਂ ਖੋਤੇ ਦੇ ਉੱਤੇ ਬਾਰ ਲਦਿਆ ਹੋਵੇ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਜ਼ਾਗ ਜ਼ਾਹਿਦ ਹਰਸ਼ ਨਾ ਸੀ ਬੂਮ ਆਲਮ ਮੈਂ ਸ਼ਬਦ, ਖਰ ਖੋਤੇ ਨੂੰ ਕਹਿੰਦੇ ਨੇ। ਅਕਸ਼ਰੀ ਗਿਆਨ ਅਗਰ ਅਨੁਭਵੀ ਗਿਆਨ ਨਹੀਂ ਬਣਿਆ, ਤੋ ਫਿਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੇ ਇੰਜ ਜਿਵੇਂ ਧਰਮ ਗ੍ਰੰਥ ਕਿਸੇ ਖੋਤੇ ਤੇ ਲੱਦੇ ਹੋਏ ਨੇ, ਕੁਛ ਵੀ ਨਹੀਂ, ਖੋਤੇ ਦੀ ਪਿੱਠ ਤੇ, ਇਹਦੇ ਦਿਮਾਗ ਤੇ ਲੱਦੇ ਹੋਏ ਨੇ, ਉਹਦੀ ਪਿੱਠ ਤੇ ਲੱਦੇ ਹੋਏ ਨੇ, ਪਿੱਠ ਤੇ ਜੋ ਲੱਦ ਕੇ ਰਹਿ ਜਾ ਰਿਹਾ ਖੋਤਾ, ਇਹ ਕੋਈ ਭਗਤ ਨਹੀਂ ਬਣ ਗਿਆ, ਵਲੀ ਅੱਲਾ ਨਹੀਂ ਬਣ ਗਿਆ, ਸਿਰ ਦੇ ਉੱਤੇ ਬਹੁਤੀ ਬਾਣੀ ਦਾ ਬੋਝ ਹੈ, ਬੜੇ ਸ਼ਬਦ ਯਾਦ ਨੇ, ਵਿਵਹਾਰ ਦੇ ਵਿੱਚ ਕੁਛ ਵੀ ਨਹੀਂ, ਵਿਵਹਾਰ ਦੇ ਵਿੱਚ ਕੁਛ ਵੀ ਨਹੀਂ। ਤੂੰ ਸ਼ੇਖ ਸਾਧੀ ਸਾਹਿਬ ਕਹਿੰਦੇ ਨੇ ਖੋਤਾ ਹੈ, ਬੋਝ ਉਠਾਉਂਦਾ, ਕੁਛ ਵੀ ਨਹੀਂ। ਇਕਬਾਲ ਵੀ ਕਹਿੰਦਾ ਹੈ, ਇਲਮ ਚੰਦਾਂ ਕੇ ਬੇਸ਼ਤਰ ਖਾਨੇ, ਗਰ ਅਮਰ ਦਰ ਤੋਨੇਸ ਨਾਦਾਨੇ, ਨਾ ਮੁਹੱਕਕ ਬਵਦ ਨਾ ਦਾਨਸ਼ਮੰਦ, ਚਾਰ ਪਾਏ ਬਰੋਏ ਕਿਤਾਬੇ ਚੰਦ। ਇਹ ਕੋਈ ਦਾਨਸ਼ਮੰਦ ਵੀ ਨਹੀਂ ਹੈ, ਕੋਈ ਵਿਦਵਾਨ ਵੀ ਨਹੀਂ, ਇਹ ਤੇ ਚਾਰ ਪਾਏ ਖੋਤੇ ਦੇ ਉੱਤੇ ਲੱਦੇ ਹੋਏ ਜਿਵੇਂ ਕੁਝ ਕਿਤਾਬਾਂ ਨੇ। ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ, ਕਿਤਾਬੇ ਖਵਾਂ ਹੈ ਸਾਹਿਬੇ ਕਿਤਾਬ ਨਹੀਂ। ਉਰਦੂ ਫਾਰਸੀ ਦੇ ਧਰਮ ਗ੍ਰੰਥ ਲਈ ਵੀ ਸ਼ਬਦ ਸਿਰਫ ਕਿਤਾਬ ਹੀ ਹੈ, ਉਹਨਾਂ ਕੋਲ ਕਿਤਾਬ ਹੈ। ਕੁਰਾਨ ਸ਼ਰੀਫ ਨੂੰ ਮੁਕੱਦਸ ਕਿਤਾਬ ਕਹਿਣਗੇ, ਹੋਰ ਸ਼ਬਦ ਨਹੀਂ ਹੈ ਉਹਨਾਂ ਕੋਲ। ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ, ਕਿਤਾਬੇ ਖਵਾਂ ਹੈ ਸਾਹਿਬੇ ਕਿਤਾਬ ਨਹੀਂ। ਤੂੰ ਕਿਤਾਬ ਦੇ ਪੜ੍ਹਨ ਵਾਲਾ, ਧਰਮ ਗ੍ਰੰਥ ਦੇ ਪੜ੍ਹਨ ਵਾਲਾ, ਧਰਮ ਗ੍ਰੰਥ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ, ਉਹ ਤੂੰ ਨਹੀਂ। ਤੂੰ ਸ਼ਬਦਾਂ ਦੇ ਪੜ੍ਹਨ ਵਾਲਾ ਹੈ, ਸ਼ਬਦਾਂ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ। ਤੂੰ ਕੁਰਾਨ ਸ਼ਰੀਫ ਦੇ ਪੜ੍ਹਨ ਵਾਲਾ ਹੈ, ਕੁਰਾਨ ਸ਼ਰੀਫ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ। ਤੂੰ ਭਾਗਵਤ ਗੀਤਾ ਦੇ ਪੜ੍ਹਨ ਵਾਲਾ ਹੈ, ਭਾਗਵਤ ਗੀਤਾ ਵਿੱਚ ਜੋ ਕੁਝ ਹੈ ਉਹ ਤੂੰ ਨਹੀਂ ਹੈ। ਤੇਰਾ ਵਿਵਹਾਰ ਹੀ ਭਾਗਵਤ ਗੀਤਾ ਤੇ ਪੂਰਾ ਨਹੀਂ ਉਤਰਦਾ, ਤੇਰੀ ਤਰਜ਼ ਜ਼ਿੰਦਗੀ ਹੀ ਬਾਣੀ ਤੇ ਪੂਰੀ ਨਹੀਂ ਉਤਰਦੀ। ਇਤੇ ਚਾਰ ਪਾਏ ਬਰੋਏ ਕਿਤਾਬੇ ਚੰਦ, ਇਹ ਤੇ ਜਿਵੇਂ ਖੋਤੇ ਦੇ ਉੱਤੇ ਗ੍ਰੰਥ ਲੱਦੇ ਹੋਏ ਨੇ। ਬਹੁਤਾ ਗਿਆਨ ਹਾਸਲ ਕਰ ਲੈਣ ਦਾ ਇੱਕ ਲਾਭ ਹੈ, ਅੰਦਰ ਦੀ ਅਗਿਆਨਤਾ ਦਿਖਾਈ ਦੇਣ ਲੱਗ ਜਾਂਦੀ। ਇੱਕ ਅਗਿਆਨੀ ਮਨੁੱਖ ਨੂੰ, ਅਨਪੜ੍ਹ ਮਨੁੱਖ ਨੂੰ ਵੀ ਜੇ ਅੰਦਰ ਦੀ ਅਨਪੜ੍ਹਤਾ ਦਿਖਾਈ ਦਿੱਤੀ ਹੈ, ਇਹਦੇ ਪੂਰਬਲੀ ਤਪੱਸਿਆ ਹੋਵੇਗੀ, ਸੰਸਕਾਰ ਹੋਣਗੇ। ਪਰ ਜੇ ਇੱਕ ਪੜ੍ਹੇ ਲਿਖੇ ਮਨੁੱਖ ਨੂੰ ਵੀ ਅੰਦਰ ਦਾ ਅਗਿਆਨ ਨਹੀਂ ਦਿਖਾਈ ਦਿੱਤਾ, ਤਾਂ ਫਿਰ ਸਾਰੇ ਵਿਦਵਾਨ ਕਹਿੰਦੇ ਨੇ ਖੋਤਾ ਹੀ ਹੋਵੇਗਾ, ਐਵੇਂ ਪਾਰ ਡਾਉਂਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਬਹੁਤੀ ਸ਼ਕਤੀ ਪ੍ਰਾਪਤ ਕਰ ਲੈਣ ਦਾ, ਤਾਕਤ ਪ੍ਰਾਪਤ ਕਰ ਲੈਣ ਦਾ, ਸਤਾ ਪ੍ਰਾਪਤ ਕਰ ਲੈਣ ਦਾ ਇੱਕ ਲਾਭ ਹੈ ਕਿ ਅੰਦਰ ਦੀ ਕਮਜ਼ੋਰੀ ਦਿਖਾਈ ਦੇਣ ਲੱਗ ਪੈਂਦੀ। ਇੱਕ ਕਮਜ਼ੋਰ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦੇਂਦੀ। ਕਿਉਂ? ਅਜੇ ਵਿਚਾਰਾ ਬਾਹਰੋਂ ਕਮਜ਼ੋਰ ਹੈ, ਨਾ ਪਿੰਡ ਦਾ ਚੌਧਰੀ ਹੈ, ਨਾ ਸ਼ਹਿਰ ਦਾ ਚੌਧਰੀ ਹੈ, ਨਾ ਪ੍ਰਾਂਤ ਦਾ ਚੌਧਰੀ ਹੈ, ਨਾ ਮੁਲਕ ਦਾ ਚੌਧਰੀ ਹੈ, ਨਾ ਘਰ ਦਾ ਚੌਧਰੀ ਹੈ। ਘਰ ਵੀ ਇਹਦੀ ਕੋਈ ਗੱਲ ਨਹੀਂ ਮੰਨਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਬੱਚੇ ਵੀ ਬਾਗੀ ਹੈ, ਪਤਨੀ ਵੀ ਬਾਗੀ ਹੈ, ਨਹੀਂ ਮੰਨਦੇ। ਇਹ ਤੇ ਅਜੇ ਘਰ ਦਾ ਹੀ ਚੌਧਰੀ ਨਹੀਂ ਬਣਿਆ, ਕੁਛ ਵੀ ਨਹੀਂ। ਇੱਕ ਕਮਜ਼ੋਰ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੰਦੀ। ਕਿਉਂ? ਅਜੇ ਬਾਹਰੋਂ ਕਮਜ਼ੋਰ ਹੈ। ਪਰ ਜੇ ਇੱਕ ਕਮਜ਼ੋਰ ਮਨੁੱਖ ਨੂੰ ਵੀ ਅੰਦਰ ਦੀ ਕਮਜ਼ੋਰੀ ਦਿਖਾਈ ਦਿੱਤੀ ਹੈ, ਇਸ ਦੀ ਪੂਰਬਲੀ ਤਪੱਸਿਆ ਹੋਵੇਗੀ, ਸੰਸਕਾਰ ਹੋਣਗੇ, ਵਰਨਾ ਇਸ ਤਰ੍ਹਾਂ ਨਹੀਂ ਆਉਂਦਾ। ਪਰ ਇੱਕ ਸ਼ਕਤੀਸ਼ਾਲੀ ਮਨੁੱਖ ਨੂੰ ਵੀ ਜੇ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੱਤੀ, ਤਾਂ ਇਹ ਜੜ ਬੁੱਧ ਹੋਵੇਗਾ, ਪੱਥਰ ਦਿਲ ਹੋਵੇਗਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਿਕੰਦਰ ਨੂੰ ਇਹ ਕਮਜ਼ੋਰੀ ਦਿਖਾਈ ਦਿੱਤੀ ਸੀ, ਬਾਹਰ ਬੈਠਾ ਸੀ ਖੁੱਲ੍ਹੇ ਲਾਉਣ ਵਿੱਚ, ਉੱਡਦਾ ਹੋਇਆ ਕੌਆ ਉਸ ਤੇ ਬਿੱਠ ਕਰ ਗਿਆ। ਕਹਿੰਦਾ ਲੈ ਕਾਦਾ ਸਿਕੰਦਰ ਮਹਾਨ, ਸਿਕੰਦਰ ਦਾ ਹੁਕਮ ਤੇ ਕੌਵੇ ਤੇ ਵੀ ਨਹੀਂ ਚੱਲਦਾ। ਇਹ ਕੌਆ ਵੀ ਬਿੱਠ ਕਰਕੇ ਚਲਾ ਗਿਆ, ਕਾਦਾ ਸਿਕੰਦਰ, ਹੁਣ ਮੈਂ ਕੌਵੇ ਦਾ ਕੀ ਵਿਗਾੜ ਸਕਦਾ, ਕੀ ਕਰ ਸਕਦਾ। ਉਹ ਤੇ ਉੱਡ ਕੇ ਚਲਾ ਗਿਆ, ਨੱਸ ਗਿਆ। ਸਿਕੰਦਰ ਦੇ ਕੱਪੜਿਆਂ ਨੂੰ ਖਰਾਬ ਕਰਕੇ, ਸਿਕੰਦਰ ਤੇ ਬਿੱਟ ਕਰਕੇ, ਸਿਕੰਦਰ ਤੇ ਹੁਕਮ ਤੇ ਇਸ ਕੌਵੇ ਤੇ ਵੀ ਨਹੀਂ ਚੱਲਦਾ। ਮਰਦੇ ਹੋਇਆਂ ਵੀ ਉਸਨੇ ਕਿਹਾ ਕੀ ਸਿਕੰਦਰ ਜਿਹਦਾ ਹੁਕਮ ਮੌਤ ਤੇ ਨਹੀਂ ਚੱਲਦਾ, ਸਮੇਂ ਤੇ ਨਹੀਂ ਚੱਲਦਾ, ਕਾਲ ਤੇ ਨਹੀਂ ਚੱਲਦਾ। ਇੱਕ ਸ਼ਕਤੀਸ਼ਾਲੀ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਦਿਖਾਈ ਦੇਣ ਲੱਗ ਪੈਂਦੀ। ਇੱਕ ਕਮਜ਼ੋਰ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੰਦੀ। ਕਿਉਂ? ਅਜੇ ਬਾਹਰੋਂ ਕਮਜ਼ੋਰ ਹੈ। ਪਰ ਜੇ ਇੱਕ ਕਮਜ਼ੋਰ ਮਨੁੱਖ ਨੂੰ ਵੀ ਅੰਦਰ ਦੀ ਕਮਜ਼ੋਰੀ ਦਿਖਾਈ ਦਿੱਤੀ ਹੈ, ਇਹਦੀ ਪੂਰਵਲੀ ਤਪੱਸਿਆ ਹੋਵੇਗੀ, ਸੰਸਕਾਰ ਹੋਣਗੇ, ਵਰਨਾ ਇਸ ਤਰ੍ਹਾਂ ਹੁੰਦਾ ਨਹੀਂ ਹੈ। ਤਾਂ ਮੈਂ ਅਰਜ਼ ਕਰਾਂ, ਬਾਬਾ ਕੋਈ ਸਤਾਧਾਰੀ ਨਹੀਂ ਹੈ, ਕਿਸੇ ਸਟੇਟ ਦੇ ਮਾਲਕ ਨਹੀਂ ਹੈ, ਹੁਕਮਰਾਨ ਨਹੀਂ ਹੈ। ਬਾਬਾ ਜੀ ਕੋਈ ਚੋਟੀ ਦੇ ਧਨਵਾਨ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ ਹਾਂ। ਤੀਸਰੀ ਸ਼ਕਤੀ ਆਉਂਦੀ ਹੈ ਤਨ ਦੀ, ਤਾਂ ਬਾਬਾ ਜੀ ਸਰੀਰ ਕਰਕੇ ਕੋਈ ਪਹਿਲਵਾਨ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ। ਕੋਈ ਬਾਰੀ ਬਰਕਮ ਸਰੀਰ ਹੋਵੇ ਪਹਿਲਵਾਨਾਂ ਵਰਗਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੈਂ ਦੇਖਿਆ ਪਹਿਲਵਾਨਾਂ ਦੇ ਵੀ ਜਲੂਸ ਨਿਕਲਦੇ ਨੇ, ਉਹਨਾਂ ਦੇ ਵੀ ਚੇਲੇ ਆਉਂਦੇ ਨੇ। ਹਰ ਮੁਲਕ ਦੇ ਵਿੱਚ ਉਹਨਾਂ ਨੂੰ ਬੜੇ ਬੜੇ ਲਕਬ ਮਿਲਦੇ ਨੇ। ਸਾਡੇ ਦੇਸ਼ 'ਚ ਕਈਆਂ ਨੂੰ ਮਿਲੇ ਭਾਰਤ ਕੇਸਰੀ ਪਹਿਲਵਾਨ। ਹੁਣ ਮੈਂ ਕਿਹਾ ਹੈ ਕਿ ਇਹਦੇ ਕੋਲ ਕੁਛ ਨਹੀਂ, ਸਿਰਫ ਤਨ ਦੀ ਸ਼ਕਤੀ ਹੈ। ਔਰ ਦਾਰਸ਼ਨਿਕ ਮਨੋਚਿੰਤਕ ਤੇ ਐਸਾ ਕਹਿੰਦੇ ਨੇ ਜਿਹਦਾ ਸਾਰਾ ਸਮਾਂ ਤਨ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਲੱਗ ਜਾਂਦਾ। ਪੌਸ਼ਟਿਕ ਗਿਜ਼ਾ ਖਾਣੀਆਂ, ਫਿਰ ਐਕਸਰਸਾਈਜ਼ ਕਰਨੀ, ਵਰਜਿਸ਼ ਕਰਨੀ ਬਹੁਤੀ, ਸਰੀਰ ਨੂੰ ਸੁਡੋਲ ਬਣਾਉਣਾ, ਤਾਕਤਵਰ ਬਣਾਉਣਾ। ਐਸਾ ਮਨੁੱਖ ਦਿਮਾਗੀ ਤੌਰ 'ਤੇ ਕਮਜ਼ੋਰ ਰਹਿ ਜਾਂਦਾ। 99% ਜਿਹੜੇ ਪਹਿਲਵਾਨ ਆਉਂਦੇ ਨੇ ਮਹਾਂਮੂੜ ਆਉਂਦੇ ਨੇ। ਕਿਧਰੇ ਮੈਂ ਇਸ ਦੀ ਵਿਆਖਿਆ ਸੀਸਗੰਜ ਸਾਹਿਬ ਕਰ ਰਿਹਾ ਸੀ, ਚੰਗੀ ਤਰ੍ਹਾਂ ਯਾਦ ਹੈ ਗਿਆਨੀ ਹੇਮ ਸਿੰਘ ਹੱਸਣ ਲੱਗ ਪੈਣ। ਉਹ ਪਹਿਲਵਾਨ ਮੇਰੇ ਕਮਰੇ 'ਚ ਆ ਗਿਆ, ਕਹਿੰਦਾ ਗਿਆਨੀ ਜੀ ਤੁਸੀਂ ਪਹਿਲਵਾਨ ਨੂੰ ਮੂਰਖ ਕਹਿੰਦੇ ਹੋ। ਡੋਲੇ ਮੈਨੂੰ ਦਿਖਾਉਣ ਲੱਗ ਪਿਆ, ਮੈਂ ਕਿਹਾ ਸਾਫ਼ ਹੀ ਦਿਖਾਈ ਦਿੰਦਾ ਵੀ ਹੁਣ ਡੋਲੇ ਮੇਰੇ ਸਾਹਮਣੇ ਪੜਕਾਉਂਦਾ, ਮੈਂ ਕੀ ਕਰ ਸਕਦਾ ਤੇਰਾ, ਤੂੰ ਮੇਰੇ ਨਾਲ ਲੜਨਾ ਚਾਹੁੰਦਾ, ਮੈਂ ਕਿੱਥੇ ਲੜ ਸਕਦਾ ਤੇਰੇ ਨਾਲ, ਹੁਣ ਮੂਡ ਤਾਂ ਨਹੀਂ ਤੇ ਹੋਰ ਕੀ ਹੈ। ਛੋਟੀ ਜਿਹੀਆਂ ਗੱਲ 'ਤੇ ਪਹਿਲਵਾਨ ਆਪੇ ਤੋਂ ਬਾਹਰ ਹੋ ਜਾਏਗਾ, ਅਕਲ ਤਾਂ ਹੁੰਦੀ ਨਹੀਂ ਉਹਦੇ। ਸਾਰਾ ਸਮਾਂ ਤਨ ਦੀ ਸ਼ਕਤੀ ਬਣਾਉਣ ਦੇ 'ਚ ਉਸਦਾ ਲੱਗ ਜਾਂਦਾ। ਤਾਂ ਮੈਂ ਅਰਜ਼ ਕਰਾਂ, ਬਾਬਾ ਜੀ ਕੋਈ ਪਹਿਲਵਾਨ ਵੀ ਨਹੀਂ। ਮੈਂ ਫਿਰ ਅਰਜ਼ ਕਰਾਂ, ਦੁਬਲਾ ਪਤਲਾ ਸਰੀਰ, ਮਦਰਾ ਸਰੀਰ, ਤਹਿਮਤ ਬੰਨੀ ਹੋਈ, ਲੰਬਾ ਚੋਲਾ ਪਹਿਨਿਆ, ਦਸਤਾਰ ਲਪੇਟੀ ਹੋਈ। ਚਲਿਆ ਸੋਧਣ ਭਰਤ ਲੁਕਾਈ, ਬਾਬਾ ਜੀ ਕੋਈ ਹੁਕਮਰਾਨ ਨਹੀਂ ਨੇ, ਬਾਬਾ ਜੀ ਕੋਈ ਛੋਟੀ ਦੇ ਧਨਵਾਨ ਨਹੀਂ ਨੇ, ਔਰ ਬਾਬਾ ਜੀ ਤਨ ਕਰਕੇ ਕੋਈ ਪਹਿਲਵਾਨ ਵੀ ਨਹੀਂ। ਹੁਣ ਮੈਂ ਹੋਰ ਵੀ ਅਰਜ਼ ਕਰਾਂ, ਪਿਤਾ ਕਲਿਆਣ ਦਾਸ ਨੇ ਗੁਰੂ ਨਾਨਕ ਨੂੰ ਪਹਿਲੇ ਗੋਪਾਲ ਪਾਂਧੇ ਕੋਲ ਪਾਇਆ ਵੀ ਇਹ ਬੱਚਾ ਕੁਝ ਪੜ੍ਹ ਲਿਖ ਲਵੇ, ਤੇ ਉਹਨੇ ਊੜਾ ਲਿਖ ਕੇ ਦਿੱਤਾ। ਇਹ ਗੁਰੂ ਨਾਨਕ ਨੇ ਲਿਪੀ ਅਪਣਾਈ ਹੈ, ਅਸੀਂ ਇਸ ਵਾਸਤੇ ਇਸ ਨੂੰ ਗੁਰਮੁਖੀ ਕਹਿੰਦੇ ਹਾਂ, ਵਰਨਾ ਇਹ ਅੱਖਰ ਗੁਰੂ ਨਾਨਕ ਤੋਂ ਪਹਿਲੇ ਦੇ ਨੇ। ਇਹ ਰਸ਼ੀਆ ਦੇ ਵਿੱਚ ਵੀ ਮਿਲੇ ਨੇ, ਕੁਝ ਪੁਰਾਣੇ ਖੰਡਰਾਂ ਦੇ ਵਿੱਚ ਲਿਖੇ ਹੋਏ, ਉਹ ਖੰਡਰ 1500-1500 ਸਾਲ ਦੇ ਪੁਰਾਣੇ ਨੇ, ਉਹਨਾਂ ਦੀਆਂ ਬਕਾਇਦਾ ਤਸਵੀਰਾਂ ਆ ਗਈਆਂ। ਇਨ੍ਹਾਂ ਹੀ ਅੱਖਰਾਂ ਦੇ 'ਚ 52 ਅੱਖਰੀ ਭਗਤ ਕਬੀਰ ਨੇ ਵੀ ਲਿਖੀ, ਆਪਣੀ ਗੱਲ ਊੜੇ ਤੋਂ ਸ਼ੁਰੂ ਕੀਤੀ ਹੈ। ਇਹ ਲਿਪੀ ਪਹਿਲੇ ਦੀ ਮੌਜੂਦ ਸੀ, ਗੁਰੂ ਨਾਨਕ ਨੇ ਅਪਣਾਈ, ਅਪਣਾਉਣ ਕਰਕੇ ਇਹਦਾ ਨਾਂ ਗੁਰਮੁਖੀ ਪੈ ਗਿਆ। ਗੋਪਾਲ ਨੇ ਊੜਾ ਲਿਖ ਕੇ ਦਿੱਤਾ, ਆਖਿਆ ਨਾਨਕ ਜੀ ਪੜ੍ਹੋ ਊੜਾ। ਮਹਾਰਾਜ ਕਹਿੰਦੇ ਨੇ ਇਹਦੇ ਅਰਥ ਤੇ ਦੱਸੋ। ਗੋਪਾਲ ਕਹਿੰਦਾ ਇੱਕ ਦੋ ਅਕਸ਼ਰ ਮਿਲ ਕੇ ਜਦ ਪੂਰਾ ਸ਼ਬਦ ਬਣਦਾ ਫਿਰ ਅਰਥ ਆਉਂਦੇ ਨੇ, ਇਕੱਲੇ ਅੱਖਰ ਦੇ ਅਰਥ ਨਹੀਂ ਆਉਂਦੇ। ਵੀ ਇਕੱਲਾ ਜਿਹੜਾ ਊੜਾ ਹੈ ਬੇਮੈਂ ਨਹੀਂ ਹੈ, ਹਾਂ ਬੇਮੈਂ ਨਹੀਂ ਹੈ, ਫਿਰ ਬੇਮੈਂ ਨਹੀਂ ਅੱਖਰ ਮੈਂ ਨਹੀਂ ਪੜ੍ਹਨਾ। ਜਿਨ੍ਹਾਂ ਅੱਖਰਾਂ ਦਾ ਕੋਈ ਅਰਥ ਹੀ ਨਹੀਂ, ਸੰਕੇਤਕ ਅਰਥ ਤੇ ਹੋ ਸਕਦੇ ਨੇ, ਇਸ਼ਾਰਾ ਤੇ ਹੋ ਸਕਦਾ। ਜੈਸੇ USA, ਯੂਨਾਈਟਿਡ ਸਟੇਟ, ਅਮੈਰੀਕਾ, ਹੁਣ ਯੂ ਕਿਸੇ ਪਾਸੇ ਦਾ ਸੰਕੇਤ ਕਰਦਾ, ਐਸ ਕਿਸੇ ਪਾਸੇ ਦਾ ਇਸ਼ਾਰਾ ਕਰਦਾ, ਇਹ ਕਿਸੇ ਮੁਲਕ ਦੀ ਛਾਪ ਪੇਸ਼ ਪਿਆ ਕਰਦਾ, ਸੰਕੇਤਕ ਅਰਥ। ਮਹਾਰਾਜ ਕਹਿੰਦੇ ਊੜੇ ਦੇ ਕੋਈ ਸੰਕੇਤਕ ਅਰਥ ਤੇ ਹੋ ਸਕਦੇ ਨੇ। ਗੋਪਾਲ ਕਹਿੰਦੇ ਨੇ ਨਾਨਕ ਜੀ ਸਿਰ ਖਪਾਈ ਨਾ ਕਰੋ, ਤੁਹਾਡੇ ਪਿਤਾ ਨੇ ਮੈਨੂੰ ਮੇਰੇ ਕੋਲ ਭੇਜਿਆ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ ਨਹੀਂ। ਊੜਾ ਪੜ੍ਹਨਾ ਹੈ ਕਿ ਨਹੀਂ, ਤੇ ਸਤਿਗੁਰ ਕਹਿੰਦੇ ਨੇ ਅਰਥ ਦੱਸਣੇ ਨੇ ਕਿ ਨਹੀਂ। ਅਰਥ ਕੋਈ ਨਹੀਂ, ਮੈਨੇ ਕੋਈ ਨਹੀਂ, ਤੋ ਬੇਮੈਨੇ ਅੱਖਰ ਨਾਨਕ ਨੇ ਨਹੀਂ ਪੜ੍ਹਨੇ। نہیں پڑھی.
آمدے آون پاندا جی ایک ایک اکھر دے وی ارتھ نے. منک دی ساری مہما تے اکھراں تے کھڑی ہے. اکھری نام اکھری سالا, اکھری گیان گیت گن گا, اکھری لکھن بولن وا, اکھراں سرسن جوگ وکھان. تمام گیت سنگیت بول چال کچھ اکھراں دے جوڑنے اور کی ہے. تسی ایک اکھر نو کہندے نے ایویں. تو اس وقت گوپال پاندا کہندا دسو پھر ایک ایک اکھر دا کی ارتھ ہے. اتنے سدگر نے پٹی لکھی ہے آسا ملا پہلا درج ہے. ایک ایک اکھر کیڑے پاسے دا اشارہ کرتا ہے. بانی بڑی غضب دی ہے اور بکھڑی ہے. باون اکھری کبیر دی بھی ہے, باون اکھری گرو ارجن دیو جی مہاراج دی ہے. آسا ملا پہلا پٹی لکھی گرو نانک دی ہے. آسا ملا تیجا پٹی لکھی گرو امر داس جی. اکھراں دی مہما دسی. ایک ایک اکھر کیڑے پاسے دا اشارہ کرتا ہے. جد سدگراں نے پٹی لکھ کے گوپال دے اگوں رکھی, بان پکڑ کے گوپال پاندا لے گیا گرو نانک نو اپنے پتا پٹواری کلیان داس پاس. ہاتھ جوڑ کے کہندا ہے پٹواری جی اس بچے کولوں کچھ پڑھنا ہوئے تے پڑھ لو. یہ دھر درگاؤں پڑھیا ہوا ہے, یہ رب دا پڑھایا ہوا ہے, یہ جگت نو پڑھان واسطے آیا ہے. جی تھوڑی کچھ پرالبد چنگی ہوئے تے یہ پڑھ لو, یہ سیکھ لو. یہ تو بڑا کچھ جاند ہے, بڑا کچھ جاند ہے. جس ڈھنگ دی عام دنیاوی ودیا اکشراں دی اس طرح دے ڈگریاں تے سدگر نے نہیں حاصل کیتیاں سن. چترویدی تریویدی دویدی کھٹ شاستری سری ایک سو اٹھ اس طرح دیاں ڈگریاں نہیں سن سدگر. حالانکہ بیدیاں دے گھر دے سدگر آپ بھی اس طرح کہتے ہیں نہ ہو جتی ستی نہ پڑھیا. کہہ گا آپ اس طرح دی پڑھائی نہیں پڑھی. انبھوی گیان ہے, انبھوی بڑا بھاری. اکشری گیان اس طرح ہوندا ہے حوض دا پانی. پیا پیا گندا ہو سکدا ہے, بدبودار ہو سکدا ہے. انبھوی گیان اس طرح ہوندا ہے جھرنے دا پانی پہاڑاں دا سینہ چیر کے جل نکلے. نرمل نرمل دھارا انبھوی گیان. چلو سبھاوک گل آ گئی ہے تو میں کہہ دیاں. کیلگری کنیڈا دے ایک شہر وچ میں کدھرے کہہ بیٹھا اکشری گیان انج ہوندا ہے جویں گود لیا بچہ, تے انبھوی گیان اس طرح ہوندا ہے جویں ککھ تو جنمیا بچہ. دس مہینے دا گرو دھارن کیتا ہے استری نے, پھر اس نوں جنم دیتا ہے. پرسوت دی پیڑا تو لنگ کے ایک تے او بچہ ہے, ایک او بچہ ہے کدھروں گود لے لیا. اکشری گیان گود لیا بچہ ہے, انبھوی گیان کک تو جنمیا بچہ ہے. یہ دونوں ایک طرح نہیں ہو سکتے. رب دی نیت کچھ پربھو نے میرا دماغ اس طرح چلایا میں گھنٹہ اسے تے ہی بولدا رہا. کمرے چ بی بی آ گئی, بچہ اس دے کول. بعد پتا چلے پرنسپل ہے. مینو کہن لگی مسکین جی اسی تے سمجھتے سی تسی بہت سیانے ہوو گے اور اج مینوں افسوس ہویا. میں کہ کیوں؟ تسی کہندے ہو کک تو جنمیا بچہ تے گود لیا بچہ ایک نہیں آندے. میں کہ نہیں آندے. کہن لگی یہ بچہ جو میرے کول ہے میں گود لیا. یہ روندا ہے, میرا دل روندا ہے. ایدی ہر لوڑ دا میں خیال رکھدی ہوں. یہ مینو اپنی جان تو بھی پیارا ہے. تسی کس طرح کہندے ہو گود لیا بچہ کک تو جنمیا بچہ ایک نہیں ہوتا. میں کہ حد ہو گئی, پرش شریر ہوندے ہویا بھی مینو انبھو ہے کک جنمیا بچہ گود لیا بچہ ایک نہیں ہوتا. پر تو استری دا تن رکھ کے بھی یہ بودھ نہیں رکھتی. مینو افسوس ہے اس گل تے, مینو تو اس گل تے افسوس ہے. کہن لگے مینو سپشٹ کر کے دسو. جویں ٹیچراں تے پرنسپلاں دی عادت ہوندی ہر ایک نوں بچہ ہی سمجھن لگ پیندا ہے. پڑھاندے پڑھاندے نا ہر ایک بڈھے نوں بھی بچہ سمجھن لگ پیندا ہے تے ڈانٹ کے گل کرنا عادت بن جاندی ہے. ਸਪਸ਼ਟ ਕਰਕੇ ਦੱਸਾਂ। ਦੋ ਚਾਰ ਦਲੀਲਾਂ ਨਾਲ ਮੈਂ ਸਪਸ਼ਟ ਕੀਤਾ। ਕਹਿਣ ਲੱਗੇ ਆਪਣੀ ਤਸੱਲੀ ਨਹੀਂ ਹੋਈ, ਤੇ ਮੈਂ ਕਿਹਾ ਠੀਕ ਹੈ, ਹੁਣ ਤੀਰ ਕਮਾਨ ਨਾਲ ਗੱਲ ਨਹੀਂ ਬਣੀ, ਤਲਵਾਰ ਨਾਲ ਗੱਲ ਨਹੀਂ ਬਣੀ, ਤੋਪ ਹੀ ਚਲਾਉਣੀ ਪੈਣੀ ਹੈ। ਮੈਂ ਗੱਲ ਸਾਰੀ ਹੈ, ਮੈਂ ਕਿਹਾ ਦੇਖੋ, ਕੁੱਖ ਜਨਮਿਆ ਬੱਚਾ, ਗੋਦ ਲਿਆ ਬੱਚਾ, ਅੰਤਰ ਹੈ। ਇੱਕ ਬੱਚਾ ਮਾਂ ਨੇ ਆਪਣੀ ਕੁੱਖ ਤੋਂ ਜਨਮ ਦਿੱਤਾ, ਪਰ ਸੋ ਪੀੜਾ ਸਹਾਰ ਕੇ ਉਹ ਬੱਚਾ ਥੋੜਾ ਜਿਹਾ ਵੱਡਾ ਹੋ ਕੇ ਔਗਣ ਹਾਰਾ ਹੈ, ਗਲਤੀਆਂ ਕਰਦਾ। ਮਾਂ ਉਹਦੇ ਔਗਣਾਂ ਤੇ ਪਰਦਾ ਪਾਉਂਦੀ ਹੈ, ਦੂਜੇ ਨੂੰ ਨਾ ਪਤਾ ਚੱਲੇ, ਛੁਪਾਉਂਦੀ ਹੈ, ਬੱਚੇ ਨੂੰ ਛੁਪਾਉਂਦੀ ਹੈ, ਬੱਚੇ ਦੇ ਔਗਣਾਂ ਨੂੰ ਛੁਪਾਉਂਦੀ ਹੈ, ਉਹਦੇ ਔਗਣਾਂ ਤੇ ਪਰਦਾ ਪਾਉਂਦੀ ਹੈ, ਪੜੋਸੀਆਂ ਨੂੰ ਨਾ ਪਤਾ ਚੱਲੇ ਮੇਰਾ ਬੱਚਾ ਐਸਾ, ਬਰਾਦਰੀ ਨੂੰ ਨਾ ਪਤਾ ਚੱਲੇ ਮੇਰਾ ਬੱਚਾ ਐਸਾ, ਰੱਖਦੀ ਹੈ, ਉਹਦੇ ਔਗਣਾਂ ਤੇ ਪਰਦਾ ਪਾਉਂਦੀ ਹੈ। ਤੇ ਮੈਂ ਕਿ ਜਿਹੜਾ ਕੁੱਖ ਗੋਦ ਲਿਆ ਬੱਚਾ ਹੈ ਨਾ, ਕਿਧਰੇ ਵੱਡਾ ਹੋ ਕੇ ਮਾਂ ਬਾਪ ਨੂੰ ਤੰਗ ਕਰਨ ਲੱਗ ਪਵੇ, ਕੁੱਲ ਨੂੰ ਕਲੰਕਿਤ ਕਰਨ ਲੱਗ ਪਵੇ, ਘਰ ਨੂੰ ਦਾਗੀ ਕਰਨ ਲੱਗ ਪਵੇ, ਉਹੀ ਮਾਂ ਜਿਸਨੇ ਗੋਦ ਲਿਆ ਹੈ ਉਹੀ ਆਖੇਗੀ ਕਿਸ ਦਾ ਗੰਦਾ ਖੂਨ ਸੀ ਮੈਂ ਚੁੱਕ ਲਿਆਂਦਾ। ਯਕੀਨ ਜਾਣੋ, ਅਜੇ ਮੈਂ ਕੁਝ ਹੋਰ ਕਹਿਣੇ ਸਨ, ਸੱਤ ਲਵਜ਼ ਬੱਚਾ ਚੁੱਕ ਕੇ ਚਲੀ ਗਈ। ਮੈਂ ਕਿਹਾ ਠੀਕ ਹੈ, ਜੰਝੜ ਮੁੱਕਿਆ। ਗੋਦ ਲਿਆ ਬੱਚਾ, ਕੁੱਖ ਤੋਂ ਜਨਮਿਆ ਬੱਚਾ ਇੱਕ ਨਹੀਂ ਆਉਂਦਾ। ਅਕਸ਼ਰੀ ਗਿਆਨ, ਅਨੁਭਵੀ ਗਿਆਨ ਇੱਕ ਨਹੀਂ ਆਉਂਦਾ। ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤੇ ਹੈ, ਬਦਲਦੀ ਨਹੀਂ। ਅਨੁਭਵੀ ਗਿਆਨ ਨਾਲ ਜ਼ਿੰਦਗੀ ਬਦਲ ਜਾਂਦੀ, ਜੀਵਨ ਬਦਲ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਅਨੁਭਵੀ ਗਿਆਨ, ਉਹਨਾਂ ਦੇ ਹਿਰਦੇ ਚੋਂ ਗਿਆਨ ਦੀ ਗੰਗਾ ਨਿਕਲਦੀ, ਗਿਆਨ ਦੀ ਧਾਰਾ ਨਿਕਲਦੀ, ਜਿਸ ਨੂੰ ਸੁਣ ਕੇ ਬੜੇ ਬੜੇ ਪੰਡਿਤ ਪੁਰੋਹਿਤ ਹੈਰਾਨ ਹੋਏ ਸਨ। ਇਸ ਤਰ੍ਹਾਂ ਦੇ ਗੁਣਵਾਨ ਜੋ ਬਾਹਰੋਂ ਪੜ੍ਹ ਲਿਖ ਕੇ ਗੁਣ ਹਾਸਲ ਕੀਤਾ ਜਾਂਦਾ, ਗੁਰੂ ਨਾਨਕ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਤੋ ਸਤਿਗੁਰ ਧਨਵਾਨ ਵੀ ਨਹੀਂ ਨੇ, ਹੁਕਮਰਾਨ ਵੀ ਨਹੀਂ ਨੇ, ਪਹਿਲਵਾਨ ਵੀ ਨਹੀਂ ਨੇ, ਬਾਹਰ ਦੀ ਇਹ ਵਿਦਿਆ ਵੀ ਨਹੀਂ ਪੜ੍ਹੀ, ਲੇਕਿਨ ਜਦ ਚਲੇ ਨੇ ਸਭ ਤੋਂ ਪਹਿਲੇ ਮਲਕ ਭਾਗੋ ਜੈਸਾ ਚੋਟੀ ਦਾ ਧਨਵਾਨ ਗੁਰੂ ਨਾਨਕ ਦੇ ਕਦਮਾਂ ਤੇ ਝੁਕਦਾ, ਮੱਥਾ ਟੇਕਦਾ, ਫਿਰ ਬਾਬਰ ਜੈਸਾ ਹੁਕਮਰਾਨ ਸਤਾਧਾਰੀ ਹੱਥ ਜੋੜ ਕੇ ਖੜਾ, ਉਹ ਵੀ ਆਪਣਾ ਸਿਰ ਝੁਕਾਉਂਦਾ, ਫਿਰ ਕੌਡੇ ਰਾਕਸ਼ਸ ਜੈਸਾ ਪਹਿਲਵਾਨ ਦਸ ਬੰਦਿਆਂ ਨੂੰ ਪਕੜ ਲਵੇ ਤੇ ਜਾਨ ਨਾ ਛੁੜਾ, ਉਹ ਵੀ ਗੁਰੂ ਨਾਨਕ ਦੇ ਕਦਮਾਂ ਦੇ ਉੱਤੇ ਆਪਣਾ ਸਿਰ ਰੱਖਦਾ ਹੈ। ਤੇ ਬਨਾਰਸ ਦੇ ਬੜੇ ਬੜੇ ਗੁਣਵਾਨ ਉਹ ਵੀ ਹੱਥ ਜੋੜ ਕੇ ਖੜੇ ਹੋ ਗਏ ਤੇ ਸਤਿਗੁਰ ਦੇ ਚਰਨਾਂ ਤੇ ਸਿਰ ਰੱਖਿਆ। ਹੁਣ ਪੁੱਛਣਾ ਪਏਗਾ, ਸਤਿਗੁਰ ਕੋਲ ਸ਼ਕਤੀ ਕੀ ਹੈ? ਕਿ ਸਿੱਧਾਂ ਨੇ ਤੇ ਪੁੱਛ ਲਿਆ ਸੀ, ਕੌਣ ਸਕਤ ਤੋਂ ਇੱਥੇ ਲਿਆਈ? ਪਤਾ ਗੁਰੂ ਨਾਨਕ ਕੀ ਕਹਿੰਦੇ ਨੇ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸਾਡੇ ਕੋਲ ਪ੍ਰਭੂ ਦੇ ਬੋਲ ਤੇ ਸਤਸੰਗ ਤੋਂ ਬਿਨਾ ਹੋਰ ਕੁਛ ਵੀ ਨਹੀਂ ਹੈ। ਇਹ ਜੋ ਧਨਵਾਨ ਝੁਕੇ ਨੇ, ਗੁਣਵਾਨ ਝੁਕੇ ਨੇ, ਹੁਕਮਰਾਨ ਝੁਕੇ ਨੇ, ਇਹ ਬੜੇ ਬੜੇ ਪਹਿਲਵਾਨ ਜੋ ਝੁਕੇ ਨੇ, ਇਹ ਮੇਰੇ ਅੱਗੋਂ ਨਹੀਂ। ਇਹ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ। ਨਾਮ ਇੱਕ ਸ਼ਕਤੀ ਹੈ, ਪ੍ਰਭੂ ਦਾ ਨਾਮ ਇੱਕ ਸਤਾ ਹੈ, ਇੱਕ ਗਿਆਨ ਹੈ, ਇੱਕ ਮਹਾਰਸ ਹੈ, ਇੱਕ ਮਹਾਨ ਸ਼ਕਤੀ ਹੈ, ਇੱਕ ਮਹਾਨ ਧਨ ਹੈ। ਕਬੀਰ ਤੇ ਇਸ ਨੂੰ ਕਹਿੰਦੇ ਨੇ, ਹਮ ਨਿਰਧਨ ਜੋ ਇਹ ਧਨ ਪਾਇਓ, ਮਰਤੇ ਫੋਟ ਗੁਮਾਨੀ। ਇਸ ਨੂੰ ਫਿਰ ਕਵੀ ਸੰਤੋਖ ਸਿੰਘ ਜੀ ਨੇ ਜਿਸ ਢੰਗ ਨਾਲ ਬਿਆਨ ਕੀਤਾ, ਮੈਂ ਕਹਿ ਕੇ ਸਮਾਪਤੀ ਕਰਾਂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਦਿਗ ਬਿਜੇ ਹੇਤ ਸਾਜ, ਬੇਦੀ ਕੁਲ ਕੇਤ ਦਲ, ਚਲੇ ਦਲ ਦਲ ਦੇ ਕੋ ਦਲਨ ਬੇਦਾਰੀਆ। ਬੇਦੀਆਂ ਦਾ ਦਲ ਚੱਲ ਪਿਆ ਦੁਸ਼ਟਾਂ ਦੇ ਦਲਾਂ ਨੂੰ ਦਲਣ ਵਾਸਤੇ, ਕਵੀ ਸੰਤੋਖ ਸਿੰਘ। ਹੁਣ ਬੇਦੀਆਂ ਦਾ ਦਲ ਕੱਲੇ ਗੁਰੂ ਨਾਨਕ ਨਾਲ ਬਾਲਾ ਮਰਦਾਨਾ, ਦਲ ਤੇ ਕੋਈ ਨਹੀਂ, ਬੇਦੀਆਂ ਦਾ ਦਲ ਤੇ ਕੋਈ ਨਹੀਂ, ਉਹ ਕੱਲੇ। ਅਗਰ ਬੇਦੀ ਸ਼ੁਮਾਰ ਵੀ ਕਰੋ ਤੇ ਕੱਲੇ ਬੇਦੀ ਸਨ, ਮਰਦਾਨਾ ਤੇ ਬੇਦੀ ਨਹੀਂ ਸੀ, ਬਾਲਾ ਤੇ ਬੇਦੀ ਨਹੀਂ ਸੀ, ਬਾਲਾ ਤੇ ਸੰਧੂ ਸੀ। ਪਰ ਕਵੀ ਸੰਤੋਖ ਸਿੰਘ ਇਸ ਤਰ੍ਹਾਂ ਲਿਖਦੇ ਨੇ, ਦਿਗ ਬਿਜੇ ਏਤ ਸਾਧ ਬੇਦੀ ਕੁਲ ਖੇਤ ਦਲ ਚਲੇ ਦਲ ਦਲਵੇ ਕੋ ਦਲਨ ਬਿਦਾਰਿਆ ਗਿਆਨ ਕੋ ਖੜਗ ਧਰ। ਅਗਰ ਦਲਾਂ ਨੂੰ ਬਿਦਾਰਨ ਵਾਸਤੇ, ਦੁਸ਼ਟਾਂ ਨੂੰ ਬਿਦਾਰਨ ਵਾਸਤੇ ਚਲੇ ਨੇ ਬੇਦੀਆਂ ਦਾ ਦਲ ਹੈ ਕਿ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਨ ਲੇਨ ਸ਼ਲੀ ਮੁਕਦਾਰੇ ਕੋਲ ਗਿਆਨ ਦੀ ਤਲਵਾਰ। ਤੇ ਗਿਆਨ ਅਸਰ ਕਰਦਾ ਹੈ ਸੂਝਵਾਨ ਮਨੁੱਖ ਦੇ ਉੱਤੇ, ਮੂਰਖ ਤੇ ਨਹੀਂ। ਮੂਰਖ ਦੀ ਗਿਆਨ ਤੋਂ ਦੂਰੀ ਆਉਂਦੀ ਹੈ ਤੇ ਗਿਆਨ ਦੂਰ ਤੱਕ ਮਾਰ ਨਹੀਂ ਕਰਦਾ, ਨਹੀਂ ਕਰਦਾ। ਫਿਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਬਾਬੇ ਕੋਲ ਤੀਰ ਕਮਾਨ ਵੀ ਹੈ, ਦੂਰ ਤੱਕ ਮਾਰ ਕਰਦੀ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੈਣ ਸ਼ਲੀਮਕ ਧਾਰਿਆ। ਪਾਤਸ਼ਾਹ ਕੋਲ ਜੁਗਤੀ ਦੀ ਕਮਾਨ ਵੀ ਹੈ, ਦਲੀਲਾਂ ਦੇ ਤੀਰ ਵੀ ਹੈਗੇ ਨੇ, ਪ੍ਰਮਾਣਾਂ ਦੇ ਤੀਰ ਵੀ ਹੈਗੇ ਨੇ। ਇੱਕ ਦਲੀਲ ਨਹੀਂ ਕੰਮ ਕਰਦੀ, ਦੂਸਰੀ, ਦੂਸਰੀ ਨਹੀਂ ਤੀਸਰੀ, ਤੀਸਰੀ ਨਹੀਂ ਚੌਥੀ। ਇਹ ਸਤਿਗੁਰ ਕੋਲ ਤੀਰ ਨੇ, ਜੁਗਤੀ ਦੀ ਕਮਾਨ ਹੈ, ਵਰਤਦੇ ਨੇ ਹਰ ਥਾਂ ਤੇ ਜੁਗਤੀ ਨੂੰ ਔਰ ਦਲੀਲਾਂ ਨੂੰ, ਪ੍ਰਮਾਣਾਂ ਨੂੰ। ਜਿੱਥੇ ਕਮਾਨ ਵੀ ਕੰਮ ਨਾ ਕਰ ਸਕੇ, ਤੀਰ ਵੀ ਕੰਮ ਨਾ ਕਰੇ। ਜਹਾਂ ਦਿਦ ਕੋਟ ਤਹਾਂ ਕਰਾ ਮਾਤ ਤੋ ਪਸੰਗ ਟਾਏ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ ਵਲੀ ਕੰਧਾਰੀ। ਇਹ ਦਲੀਲਾਂ ਪ੍ਰਮਾਣਾਂ ਨਾਲ ਮੰਨਣ ਵਾਲਾ ਨਹੀਂ ਸੀ, ਇਹ ਗਿਆਨ ਨਾਲ ਵੀ ਮੰਨਣ ਵਾਲਾ ਨਹੀਂ ਸੀ। ਮਰਦਾਨੇ ਨੂੰ ਭੇਜਿਆ ਸੀ, ਉਹਨੂੰ ਕਹਿ ਫਕੀਰ ਹਿੰਦੂ ਮੁਸਲਮਾਨ ਨਹੀਂ ਆਉਂਦੇ, ਨਹੀਂ ਸਮਝ ਆਈ ਉਹਦੀ। ਸਤਿਗੁਰ ਨੇ ਮਰਦਾਨੇ ਨੂੰ ਕਿਹਾ ਪੱਥਰ ਚੁੱਕ, ਇਸ ਤੋਂ ਬਿਨਾਂ ਇਹ ਸਮਝਣ ਵਾਲਾ ਨਹੀਂ ਹੈ। ਉਹਦਾ ਸਾਰਾ ਸਰੋਵਰ ਦਾ ਪਾਣੀ ਥੱਲੇ ਆ ਗਿਆ, ਕਿਚੜੇ। ਉਹਨੇ ਗੁੱਸੇ ਚ ਉੱਪਰੋਂ ਪੱਥਰ ਸੁੱਟਿਆ, ਬਾਬੇ ਨੇ ਹੱਥ ਕੀਤਾ, ਉਹ ਪੰਜਾ ਅੱਜ ਤੱਕ ਲੱਗਿਆ ਗੁਰਦੁਆਰਾ ਪੰਜਾ ਸਾਹਿਬ। ਦੁਨੀਆਂ ਦੇ ਸਾਰੇ ਹੱਥ ਮੁੱਕ ਜਾਣਗੇ, ਗੁਰੂ ਨਾਨਕ ਦਾ ਪੰਜਾ ਅਮਰ ਰਹੇਗਾ। ਔਰ ਉਸ ਜਗ੍ਹਾ ਦਾ ਆਪਣਾ ਅਸਰ ਹੈ, ਉਸ ਜਗ੍ਹਾ ਦੀ ਆਪਣੀ ਜੋ ਹੈ ਮਹਿਮਾ, ਜਿੱਥੇ ਦੇਖਿਆ ਦਲੀਲਾਂ ਨਾਲ, ਪ੍ਰਮਾਣਾਂ ਨਾਲ, ਗਿਆਨ ਨਾਲ ਗੱਲ ਨਹੀਂ ਬਣਦੀ, ਕੁਝ ਕਰਾਮਾਤ ਦਿਖਾਉਣੀ ਪਏਗੀ ਤਾਂ ਠੀਕ ਹੋਵੇ। ਕਰਾਮਾਤ ਉਦੋਂ ਕਹਿਰ ਆਉਂਦੀ ਹੈ ਜਦ ਆਪਣੀ ਪੂਜਾ ਵਾਸਤੇ ਕੋਈ ਕਰਾਮਾਤ ਦਿਖਾਏ, ਕਰਾਮਾਤ ਉਦੋਂ ਅੰਮ੍ਰਿਤ ਹੁੰਦੀ ਹੈ ਜਦ ਰੱਬ ਨਾਲ ਜੋੜਨ ਵਾਸਤੇ ਕੋਈ ਵਰਤੇ, ਈਸ਼ਵਰ ਨਾਲ ਜੋ ਹੈ ਜੋੜਨ ਵਾਸਤੇ ਵਰਤੇ, ਆਪਣੀ ਪੂਜਾ ਵਾਸਤੇ ਨਹੀਂ। ਇੱਕ ਬੜਾ ਸੁੰਦਰ ਉਦਾਹਰਣ ਦਿਆਂ, ਜਦ ਸਤਿਗੁਰ ਸੁਮੇਰ ਤੇ ਗਏ ਨਾ, ਤੋ ਜੋਗੀਆਂ ਨੇ ਬੜੀ ਖੁਣਸ ਖਾਧੀ, ਖਾਧੀ ਖੁਣਸ ਜੋਗੀ ਸ਼ਰਾਂ ਗੋਸ਼ਟ ਕਰਨ ਸਵੇ ਉੱਠ ਆਈ। ਖੁਣਸ ਖਾਧੀ, ਇੰਨਾ ਗਿਆਨੀ, ਇਤਨਾ ਵਿਚਾਰਵਾਨ ਹੈ, ਦਲੀਲਾਂ ਨਾਲ ਹਰ ਇੱਕ ਨੂੰ ਹਰਾ ਦਿੰਦਾ। ਦੂਸਰਾ ਹੈਰਾਨ ਹੈ ਤੇ ਗ੍ਰਸਤੀ ਸੁਮੇਰ ਪਰਬਤ ਤੇ ਚੜ ਕੇ ਆ ਗਿਆ, ਖਾਧੀ ਖੁਣਸ ਜੋਗੀ ਸ਼ਰਾਂ ਗੋਸ਼ਟ ਕਰਨ ਸਵੇ ਉੱਠ ਆਈ। ਪੁੱਛੇ ਜੋਗੀ ਪੰਗਰ ਨਾਥ ਤੁਝ ਦੁੱਧ ਵਿੱਚ ਕਿਉਂ ਕਾਂਜੀ ਪਾਈ, ਇੰਨਾ ਸ਼ਕਤੀਸ਼ਾਲੀ ਤੂੰ, ਇਤਨਾ ਗਿਆਨੀ, ਫਿਰ ਗ੍ਰਸਤੀ ਕਿਉਂ ਬਣਿਆ, ਦੁੱਧ ਵਿੱਚ ਕਿਉਂ ਕਾਂਜੀ ਪਾਈ ਹੈ। ਫਿਟਿਆ ਚਾਟੜਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ, ਤੁਹਾਡਾ ਜ਼ਿੰਦਗੀ ਦਾ ਦੁੱਧ ਤੇ ਫਟ ਗਿਆ, ਨਾਮ ਦਾ ਮੱਖਣ ਨਹੀਂ ਨਿਕਲੇਗਾ। ਸਤਿਗੁਰੂ ਕਹਿੰਦੇ ਬਾਬਾ ਆਖੇ ਨਾਥ ਜੀ ਅੱਡੀ ਮਾਂ ਕੁਛ ਅੱਜੀ ਆਈ, ਹੋਏ ਅਤੀਤ ਗ੍ਰਸਤ ਥਰ ਫਿਰ ਉਨਹੋਂ ਕੇ ਘਰ ਮੰਗਣ ਜਾਈ। ਜਿਨ੍ਹਾਂ ਗ੍ਰਸਤੀਆਂ ਨੂੰ ਕਾਂਜੀ ਕਹਿੰਦੇ ਹੋ, ਫਿਰ ਉਹਨਾਂ ਦੇ ਘਰ ਹੀ ਭਿਕਸ਼ਾ ਮੰਗਣ ਜਾਂਦੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹਨਾਂ ਗ੍ਰਸਤੀਆਂ ਕੋਲ ਮੰਗਦੇ ਹੋ, ਤੇਰੀ ਮਾਂ ਕੁਛ ਅੱਜੀ ਆਈ। ਜਦ ਸਾਰਿਆਂ ਨੇ ਦੇਖਿਆ ਤੇ ਬੜਾ ਗਿਆਨੀ ਹਰ ਗੱਲ ਦੇ ਸਾਨੂੰ ਪਛਾੜੀ ਜਾਂਦਾ, ਪਤਾ ਫਿਰ ਸਿੱਧਾਂ ਨੇ ਜੋ ਮੀਟਿੰਗ ਕੀਤੀ, ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹੋ ਲੇਵੇ ਬਾਲਾ। ਬਾਲਾ ਕਿਉਂ ਕਹਿੰਦੇ? ਬਾਲਾ ਬੱਚੇ ਨੂੰ ਕਹਿੰਦੇ, ਉਹ ਕੋਈ ਹਜ਼ਾਰ ਸਾਲ ਦੀ ਉਮਰ ਦਾ ਸੀ, ਪ੍ਰਾਣਾ ਯਮ ਕਰਕੇ ਆਪਣੀ ਉਮਰਾਂ ਵਧਾਈਆਂ ਹੋਈਆਂ ਸਨ, ਕੋਈ 500 ਸਾਲ ਦਾ, ਕੋਈ 800 ਸਾਲ ਦਾ, ਬੜੇ ਬੜੇ ਸਿੱਧ। ਤੇ ਉਹਨਾਂ ਦੇ ਸਾਹਮਣੇ ਵੀ 22 ਸਾਲ ਦਾ ਬਾਲਕ ਤੇ ਬੱਚਾ ਹੀ ਸੀ, ਹੋਰ ਕੀ ਸੀ। ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮਾਏ ਹਮਰੇ ਪੰਥ ਕਰੇ ਉਜਿਆਲਾ। ਜੇ ਇਹ ਕਿਧਰੇ ਜੋਗੀ ਬਣ ਜਾਏ, ਸਾਡੇ ਕਾਬੂ ਆ ਜਾਏ, ਇਹ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ। ਬੜਾ ਦਲੀਲਬਾਜ਼ ਹੈ, ਬੜੀਆਂ ਜੁਗਤੀਆਂ ਨੇ, ਬੜਾ ਗਿਆਨ ਹੈ, ਗੱਲ ਕਰਨ ਦਾ ਬੜਾ ਢੰਗ ਹੈ, ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨੀ ਹੈ। ਇਹ ਤੇ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ। ਪਰ ਸਾਰੇ ਸੋਚਦੇ ਨੇ ਇਹਨੂੰ ਬਣਾਈਏ ਕਿਵੇਂ, ਜੋਗੀ ਕਿਵੇਂ ਪ੍ਰਭਾਵ ਪਾਈਏ। ਸਾਰਿਆਂ ਨੇ ਵਿਚਾਰ ਕੀਤੇ ਇਹਨੂੰ ਕਰਾਮਾਤ ਦਿਖਾਓ, ਕੋਈ ਐਸੀ ਕਰਾਮਾਤ ਪ੍ਰਭਾਵਿਤ ਹੋ ਜਾਏ, ਸਾਡਾ ਚੇਲਾ ਬਣ ਜਾਏ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਵਨ ਉੱਠ ਚਾਲ। ਜਿਹੜਾ ਨਾਥ ਸੀ, ਮੁਖੀ ਸੀ, ਉਹਨੇ ਆਖਿਆ ਨਾਨਕ ਜੀ ਸਾਨੂੰ ਪਿਆਸ ਲੱਗੀ ਹੈ, ਇਹ ਕਰਮੰਡਲ ਚੁੱਕੋ, ਸਾਹਮਣੇ ਸਰੋਵਰ ਤੋਂ ਭਰ ਲਿਆ। ਇਸ ਤਰ੍ਹਾਂ ਦਾ ਹੁਕਮ ਮਨੁੱਖ ਉਸ ਤੇ ਕਰਦਾ ਜਿਸ ਨੂੰ ਆਪਣੇ ਤੋਂ ਛੋਟਾ ਸਮਝਦਾ। ਬੱਚਾ ਦੇ ਬਾਲਾ ਬੱਚਾ ਹੁਕਮ ਕਰਦੇ ਹਾਂ, ਜਾਓ ਸਾਡੇ ਵਾਸਤੇ ਪਾਣੀ ਭਰ ਲਿਆ ਇਹ ਕਰਮੰਡਲ। ਗੁਰੂ ਨਾਨਕ ਨੇ ਇਹ ਨਹੀਂ ਆਖਿਆ, ਮੈਂ ਨਹੀਂ ਭਰਨ ਜਾਣਾ, ਕਰਮੰਡਲ ਚੁੱਕ ਲਿਆ। ਅੱਛਾ ਸਤ ਬੱਚਾ ਲਿਆ। ਬਾਬਾ ਆਇਆ ਪਾਣੀ ਏ ਡਿੱਠੇ ਰਥਨ ਜਵੇ ਹਰ ਲਾਲਾ। ਜੈਸੇ ਸਰੋਵਰ ਕੋਲ ਆਏ ਤੇ ਹੀਰੇ ਪਏ ਨੇ, ਰਤਨ ਪਏ ਨੇ, ਮੂੰਗੇ ਪਏ ਨੇ, ਪੁਖਰਾਜ ਪਏ ਨੇ, ਹੀਰਿਆਂ ਨਾਲ ਭਰਿਆ, ਮੋਤੀਆਂ ਨਾਲ ਭਰਿਆ, ਨੀਲਮ ਨਾਲ ਭਰਿਆ, ਉਹ ਪਾਣੀ ਨਾਲ ਨਹੀਂ। ਫਿਰ ਆਇਆ ਸੁਣ ਨਾਥ ਜੀ ਪਾਣੀ ਠੌਰ ਨਹੀਂ ਤਿਸ ਤਾਲਾ। ਸਤਿਗੁਰ ਵਾਪਸ ਆ ਗਏ, ਬਈ ਸਿੱਧ ਤੁਸੀਂ ਕਹਿੰਦੇ ਹੋ ਸਾਨੂੰ ਤਿੰਨ ਲੋਕਾਂ ਦੀ ਸਮਝ ਹੈ, ਪਰ ਤੁਹਾਨੂੰ ਤੇ ਇਤਨੀ ਵੀ ਸਮਝ ਨਹੀਂ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ, ਤੁਹਾਨੂੰ ਤੇ ਇਹ ਵੀ ਨਹੀਂ ਦਿਖਾਈ ਦਿੰਦਾ। ਤੁਸੀਂ ਕਹਿੰਦੇ ਹੋ ਸਾਨੂੰ ਤਿੰਨ ਲੋਕਾਂ ਦੇ ਵਿੱਚ ਕੀ ਹੋ ਰਿਹਾ ਦਿਖਾਈ ਦਿੰਦਾ, ਪਰ ਤੁਹਾਨੂੰ ਤੇ ਇਹ ਵੀ ਨਹੀਂ ਦਿਖਾਈ ਦਿੰਦਾ ਸਾਹਮਣੇ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ। ਇਹ ਉਹਨਾਂ ਦਾ ਥੱਪੜ ਉਹਨਾਂ ਨੂੰ ਹੀ ਲੱਗਿਆ, ਉਹਨਾਂ ਦਾ ਤੀਰ ਉਹਨਾਂ ਨੂੰ ਹੀ ਲੱਗਿਆ। ਅਸੀਂ ਤੇ ਨੀਲਮ ਰਤਨਾਂ ਨਾਲ ਪ੍ਰਭਾਵਿਤ ਕਰਨਾ ਚਾਹਿਆ, ਇਹਦੇ ਸਾਨੂੰ ਮੂਰਖ ਸਾਬਤ ਕਰ ਗਿਆ। ਉੱਥੇ ਫਿਰ ਸਾਰੇ ਸਿੱਧਾਂ ਨੇ ਜੋ ਕੁਝ ਕਿਹਾ, ਭਾਈ ਗੁਰਦਾਸ ਜੀ ਕਹਿੰਦੇ ਨੇ ਧਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਮਹਿਮਾ ਮਹਾਨ ਹੈ, ਤੇਰੀ ਕਮਾਈ ਮਹਾਨ ਹੈ, ਤੂੰ ਬਹੁਤ ਵੱਡੀ ਦਾਤ ਅਕਾਲ ਪੁਰਖ ਤੋਂ ਲੈ ਕੇ ਆਇਆ ਔਰ ਵੰਡ ਰਿਹਾ। ਇਹ ਸਾਰੇ ਜੋਗੀ ਸਤਿਗੁਰੂ ਨੂੰ ਸਜਦਾ ਕਰਦੇ ਨੇ, ਬ੍ਰਾਹਮਣ ਹਰਿਦੁਆਰ ਦੇ ਔਰ ਬਨਾਰਸ ਦੇ ਗੁਣਵਾਨ ਮੱਥਾ ਟੇਕਦੇ ਨੇ, ਔਰ ਮਲੁਕ ਭਾਗੋ ਜੈਸਾ ਧਨਵਾਨ ਸਜਦਾ ਕਰਦਾ ਹੈ, ਬਾਬਰ ਜੈਸਾ ਹੁਕਮਰਾਨ ਪਰਕਰਮਾ ਕਰਦਾ ਹੈ, ਔਰ ਕੌਡੇ ਰਾਕਸ਼ਸ ਜੈਸਾ ਪਹਿਲਵਾਨ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਸਾਰੀਆਂ ਸ਼ਕਤੀਆਂ ਅੱਗੋਂ ਝੁਕਦੀਆਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਡੇ ਕੋਲ ਨਾਮ ਤੋਂ ਬਿਨਾਂ ਹੋਰ ਕੋਈ ਸ਼ਕਤੀ ਨਹੀਂ। ਨਾਮ ਇੱਕ ਐਸੀ ਸਤਾ ਹੈ, ਨਾਮ ਇੱਕ ਐਸੀ ਸ਼ਕਤੀ ਹੈ, ਨਾਮ ਇੱਕ ਐਸਾ ਆਨੰਦ ਹੈ, ਨਾਮ ਇੱਕ ਐਸਾ ਗਿਆਨ ਹੈ, ਨਾਮ ਇੱਕ ਐਸਾ ਧਨ ਹੈ ਜਿਹਦੇ ਮਿਲਦਿਆਂ ਸਭ ਕੁਛ ਮਿਲ ਜਾਂਦਾ, ਸਭ ਕੁਛ ਮਿਲਦਾ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ। ਇਸ ਦੁਆ ਕੇ ਬਾਅਦ ਸਤਿਗੁਰ ਰਹਿਮਤ ਕਰਨ ਸਾਰਿਆਂ ਦੀ ਝੋਲੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਨਾਮ ਦੀ ਆਪਣੇ ਗਿਆਨ ਦੀ ਦਾਤ ਪਾ, ਤਾਂ ਕਿ ਸਾਰੀਆਂ ਇੱਥੋਂ ਸੰਗਤਾਂ ਝੋਲੀਆਂ ਭਰ ਕੇ ਲੈ ਜਾਣ ਔਰ ਆਪਣੀ ਜ਼ਿੰਦਗੀ ਨੂੰ ਆਨੰਦਮਈ ਬਣਾ ਸਕਣ। ਇਤਨੀ ਸੇਵਾ ਦਾਸ ਦੀ ਜੋ ਹੈ ਪ੍ਰਵਾਨ ਕਰਨੀ। ਫੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।